ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿਸ਼ ਰੂਪ ਨਹੀਂ ਕਿਸ਼ ਜਾਤ ਨਾਹੀ ਕਿਸ਼ ਢੰਗ ਨਾ ਮੇਰਾ ਕਿਆ ਮੂੰਹ ਲੈ ਬੋਲੈ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇ ਨਾਨਕ ਦਰ ਸਰੀਤਾ ਪਰਮ ਸਤਿਕਾਰਯੋਗ ਜੀਵਨ ਦਾਤੇ ਮਨੁੱਖਤਾ ਦੇ ਰਹਿਬਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਨਿਤਾ ਪ੍ਰਤੀ ਦੀ ਤਰ੍ਹਾਂ ਗੁਰੂ ਸੰਗਤ ਦੀ ਯੁੱਗ ਦੁਆਰਾ ਮਾਲਕ ਦੇ ਚਰਨਾਂ ਵਿੱਚ ਜੁੜ ਬੈਠ ਕੇ ਮਨੁੱਖਾ ਜੀਵਨ ਦੇ ਇਹਨਾਂ ਪਲਾਂ ਨੂੰ ਸਫਲਾ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਪੰਚਮ ਪਿਤਾ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਣੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ ਮਨੁੱਖਾ ਜੀਵਨ ਨੂੰ ਸਫਲ ਕਰਨ ਵਾਸਤੇ ਸਤਿਗੁਰਾਂ ਨੇ ਬਹੁਤ ਹੀ ਅਨਮੋਲ ਬਚਨ ਬਖਸ਼ਿਸ਼ ਕੀਤੇ ਹਨ। ਸੂਹੀ ਰਾਗ ਅੰਦਰ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 761 ਤੇ ਸ਼ੋਭਨੀਕ ਹਨ। ਸਤਿਗੁਰੂ ਜੀ ਨੇ ਜਿੱਥੇ ਸ਼ਬਦ ਦੀਆਂ ਆਰੰਭਕ ਪੰਕਤੀਆਂ ਵਿੱਚ ਜ਼ਿਕਰ ਕੀਤਾ ਹੈ ਕਿ ਜਿਤਨੇ ਵੀ ਧਾਰਮਿਕ ਗ੍ਰੰਥ ਨੇ ਧਾਰਮਿਕ ਪੋਥੀਆਂ ਹਨ ਉਹਨਾਂ ਨੂੰ ਪੜ੍ਹਨ ਸੁਣਨ ਦਾ ਜਿਹੜਾ ਮਨੋਰਥ ਹੈ ਉਹ ਇਹ ਹੈ ਕਿ ਪੜ੍ਹ ਸੁਣ ਕੇ ਪਰਮਾਤਮਾ ਨਾਲ ਮਨੁੱਖ ਦੀ ਸੁਰਤ ਜੁੜ ਜਾਵੇ। ਟੁੱਟਿਆ ਹੋਇਆ ਮਨੁੱਖ ਆਪਣਾ ਸੰਬੰਧ ਸਿਰਜਣਹਾਰ ਨਾਲ ਜੋੜ ਸਕੇ, ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਕਰਕੇ ਪ੍ਰਭੂ ਭਗਤੀ ਵਿੱਚ ਮਾਲਕ ਦੀ ਬੰਦਗੀ ਦੇ ਵਿੱਚ ਇਹ ਲੀਨ ਹੋ ਸਕੇ। ਪਰ ਬਹੁਤੀ ਵਾਰ ਧਾਰਮਿਕ ਆਗੂ ਅਤੇ ਧਾਰਮਿਕ ਗ੍ਰੰਥਾਂ 'ਤੇ ਆਸਥਾ ਰੱਖਣ ਵਾਲੇ ਲੋਕ ਕਰਮ ਕਾਂਡਾਂ ਨਾਲ ਜੁੜ ਜਾਂਦੇ ਨੇ। ਜੁੜਨਾ ਤਾਂ ਪਰਮੇਸ਼ਰ ਦੇ ਨਾਮ ਨਾਲ ਸੀ, ਜੁੜਨਾ ਤਾਂ ਤਤ ਨਾਲ ਸੀ, ਪਰ ਜੁੜ ਗਏ ਵਹਿਮਾਂ ਭਰਮਾਂ ਨਾਲ, ਕਰਮ ਕਾਂਡਾਂ ਨਾਲ। ਜਦੋਂ ਵੀ ਮਨੁੱਖ ਪਰਮੇਸ਼ਰ ਦੇ ਨਾਮ ਤੋਂ ਮੁੱਖ ਮੋੜ ਕੇ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਵਿੱਚ ਖਚਤ ਹੋ ਜਾਵੇ, ਭਾਵੇਂ ਉਹ ਸਾਰੀ ਜ਼ਿੰਦਗੀ ਵੀ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਕਰਦਾ ਰਹੇ, ਕਰਵਾਉਂਦਾ ਰਹੇ, ਉਦੋਂ ਤੱਕ ਉਹਨੂੰ ਉਹਦਾ ਕੋਈ ਲਾਭ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੁੰਦਾ। ਰਹਾਉ ਦੇ ਬੰਦ ਵਿੱਚ ਸਤਿਗੁਰਾਂ ਨੇ ਸਪਸ਼ਟ ਕੀਤਾ ਹੈ ਕਿ ਜਿਹੜੇ ਪ੍ਰਭੂ ਭਗਤ ਨੇ ਉਹ ਕਿਸੇ ਵੀ ਅਸਥਾਨ ਤੇ ਕਿਸੇ ਵੀ ਘਰਾਣੇ ਵਿੱਚ ਕਿਸੇ ਵੀ ਕੁੱਲ ਵਿੱਚ ਜਨਮ ਲੈ ਲੈਣ, ਪ੍ਰਭੂ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਵੱਸਦਾ ਹੈ। ਪ੍ਰਭੂ ਭਗਤ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਪਰਮੇਸ਼ਰ ਦੇ ਨਾਮ ਵਿੱਚ ਜਦੋਂ ਆਪਣੀ ਸੁਰਤ ਜੋੜਦੇ ਨੇ ਉਹਨਾਂ ਦੇ ਜੀਵਨ ਵਿੱਚੋਂ ਕਈ ਪ੍ਰਕਾਰ ਦੇ ਦੁੱਖ ਕਲੇਸ਼, ਇੱਥੇ ਤੱਕ ਕਿ ਜੋ ਵਿਸ਼ੇ ਵਿਕਾਰਾਂ ਦਾ ਪ੍ਰਬਲ ਦੁੱਖ ਹੈ ਉਹ ਵੀ ਦੂਰ ਹੋ ਜਾਂਦਾ ਹੈ, ਉਹ ਜਨਮ ਮਰਨ ਰਹਿਤ ਅਵਸਥਾ ਦੇ ਧਾਰਨੀ ਹੋ ਜਾਂਦੇ ਨੇ। ਪਰ ਜਿਹੜਾ ਮਨੁੱਖ ਸਾਰੀ ਉਮਰ ਧਾਰਮਿਕ ਗ੍ਰੰਥਾਂ 'ਤੇ ਆਸਥਾ ਵੀ ਰੱਖੇ ਪਰ ਕਦੇ ਕਰਮ ਕਾਂਡਾਂ ਤੋਂ ਮੁਕਤ ਨਾ ਹੋਵੇ। ਹੁਣ ਧਰਮ ਕਰਮ ਵਿੱਚ ਅਤੇ ਕਰਮ ਕਾਂਡਾਂ ਵਿੱਚ ਕੀ ਫਰਕ ਹੈ? ਧਰਮ ਕਰਮ ਉਹ ਨੇ ਜਿਨ੍ਹਾਂ ਨੂੰ ਕੀਤਿਆਂ ਮਨੁੱਖ ਨੂੰ ਤੱਤ ਦੀ ਪ੍ਰਾਪਤੀ ਹੁੰਦੀ ਹੈ, ਕਰਮ ਕਾਂਡ ਉਹ ਨੇ ਜਿਨ੍ਹਾਂ ਨੂੰ ਕੀਤਿਆਂ ਸਮਾਂ 'ਤੇ ਲੱਗੇ ਧਨ ਤਾਂ ਖਰਚ ਹੋਵੇ, ਵੇਖਣ ਵਾਲਾ ਵੀ ਸਮਝੇ ਵੀ ਇਹ ਧਰਮ ਕਰਮ ਕਰ ਰਿਹਾ ਹੈ ਪਰ ਉਹਦੇ ਵਿੱਚੋਂ ਸਾਨੂੰ ਕੋਈ ਤੱਤ ਦੀ ਪ੍ਰਾਪਤੀ ਨਾ ਹੋਵੇ। ਸਤਿਗੁਰਾਂ ਨੇ ਕੁਝ ਉਦਾਹਰਣਾਂ ਦਿੱਤੀਆਂ ਨੇ ਕਿ ਜਿਵੇਂ ਸੱਪ, ਉਹ ਤਾਂ ਧਰਤੀ ਦੇ ਹੇਠ ਖੁੱਡ ਵਿੱਚ ਬੈਠਾ ਹੈ, ਮਾਰਨਾ ਤੇ ਸੱਪ ਨੂੰ ਹੈ ਤੇ ਕੋਈ ਡੰਡੇ ਨਾਲ ਕੁੱਟ ਕੁੱਟ ਕੇ ਵਰਮੀ ਨੂੰ ਕਵੇ ਕਿ ਮੈਂ ਹੁਣ ਇਹਨੂੰ ਮਾਰ ਮਾਰ ਕੇ ਇਸ ਤਰ੍ਹਾਂ ਸੱਪ ਨੂੰ ਮਾਰ ਲਵਾਂਗਾ, ਕਦੇ ਵਰਮੀ ਨੂੰ ਮਾਰਿਆ ਸੱਪ ਨਹੀਂ ਮਰਦਾ। ਹੋਰ ਉਦਾਹਰਨਾਂ ਕਿ ਕੋਈ ਦੁੱਧ ਦਹੀਂ ਨੂੰ ਰਿੜਕੇ ਤੇ ਗੱਲ ਸਮਝ ਆ ਸਕਦੀ ਹੈ ਕਿ ਇਹਦੇ ਵਿੱਚੋਂ ਮੱਖਣ ਨਿਕਲੇਗਾ, ਪਰ ਕੋਈ ਪਾਣੀ ਵਿੱਚ ਮਧਾਣੀ ਪਾ ਕੇ ਰਿੜਕੀ ਜਾਵੇ, ਵੇਖਣ ਵਾਲਾ ਤੇ ਸਮਝੇਗਾ ਕਿ ਇਹ ਕੋਈ ਕਰਮ ਕਰ ਰਿਹਾ ਹੈ ਪਰ ਕਦੇ ਪਾਣੀ ਨੂੰ ਰਿੜਕਿਆਂ ਉਹਦੇ ਵਿੱਚੋਂ ਮੱਖਣ ਪ੍ਰਾਪਤ ਨਹੀਂ ਹੁੰਦਾ। ਪੰਡਿਤ ਦਹੀਂ ਵਲੋਈਐ ਭਾਈ, ਵਿੱਚੋਂ ਨਿਕਲੈ ਤੱਥ, ਜਲ ਮਥੀਐ ਜਲ ਦੇਖੀਐ ਭਾਈ, ਇਹ ਜਗ ਇਹਾ ਵੱਥ। ਹੋਰ ਬੜੀਆਂ ਉਦਾਹਰਨਾਂ ਭਾਈ ਗੁਰਦਾਸ ਜੀ ਨੇ ਦਿੱਤੀਆਂ ਕਿ ਕੋਈ ਹੱਥ ਪੈਰ ਮਾਰ ਕੇ ਤਰਨਾ ਸਿੱਖ ਲਵੇ ਤੇ ਉਹ ਕਿਸੇ ਨਦੀ ਨੂੰ ਸਾਗਰ ਨੂੰ ਪਾਰ ਕਰ ਸਕਦਾ, ਕਿਸੇ ਬੇੜੀ ਜਹਾਜ਼ ਵਿੱਚ ਬੈਠ ਕੇ ਸਾਗਰ ਪਾਰ ਕਰ ਲਈਦਾ, ਪਰ ਕੋਈ ਅੰਧ ਵਿਸ਼ਵਾਸੀ ਇਹ ਕਵੇ ਕਿ ਮੈਂ ਤਰਨਾ ਸਿੱਖਣ ਦੀ ਬਜਾਏ ਕਿਸੇ ਤੁਲਹੇ ਬੇੜੀ ਜਾਂ ਜਹਾਜ਼ ਦੇ ਸਹਾਰੇ ਨੂੰ ਅਪਣਾਉਣ ਦੀ ਬਜਾਏ ਕਿਸੇ ਭੇਡ ਦੀ ਪੂਛ ਪਕੜ ਕੇ ਮੈਂ ਪਾਰ ਹੋ ਜਾਵਾਂ। ਤੇ ਭਾਈ ਗੁਰਦਾਸ ਜੀ ਨੇ ਨਿਰਣਾ ਦਿੱਤਾ, ਭੇਡੈ ਪੂਛਲ ਲੱਗਿਆ ਕਿਉਂ ਪਾਰ ਉਤਰੀਐ। ਕਦੇ ਕੋਈ ਭੇਡ ਦੀ ਪੂਛ ਪਕੜ ਕੇ ਕੋਈ ਨਦੀ ਜਾਂ ਕੋਈ ਸਾਗਰ ਪਾਰ ਕਰ ਸਕਦਾ? ਉਹਨਾਂ ਨੇ ਉਦਾਹਰਣ ਦਿੱਤੀ ਕਿ ਸਾਡੀ ਕੋਈ ਧੀ ਭੈਣ, ਉਹਦਾ ਜਿਉਂਦੇ ਜਾਗਦੇ ਕਿਸੇ ਵਰ ਨਾਲ ਮਾਨੋ ਆਨੰਦ ਕਾਰਜ ਹੋਵੇ, ਕੋਈ ਆਪਣੇ ਧਰਮ ਮੁਤਾਬਕ ਫੇਰੇ ਕਰੇ, ਕੋਈ ਨਿਕਾਹ ਕਰੇ, ਕੋਈ ਰਿੰਗ ਸੈਰੇਮਨੀ ਕਰੇ ਤੇ ਆਪਾਂ ਕਹਿ ਸਕਦੇ ਹਾਂ ਇਹ ਸੁਹਾਗਣ ਬਣ ਗਈ ਹੈ, ਪਰ ਕਿਸੇ ਮੁਰਦੇ ਨਾਲ ਕੋਈ ਲਾਵਾਂ ਲੈ ਕੇ ਦਾਵਾ ਕਰੇ ਕਿ ਮੈਨੂੰ ਹੁਣ ਸੁਹਾਗਣ ਕਵੋ, ਬਿਲਕੁਲ ਜਿਹੜੇ ਧਰਮ ਦੇ ਨਾਂ ਤੇ ਕਰਮ ਕਾਂਡ ਨੇ ਉਹ ਇਸੇ ਤਰ੍ਹਾਂ ਨੇ ਜਿਵੇਂ ਕੋਈ ਮ੍ਰਿਤਕ ਨਾਲ ਵਿਆਹੀ ਹੈ ਸੁਹਾਗ ਨਾ ਥੀਐ, ਕੋਈ ਮੁਰਦੇ ਨਾਲ ਲਾਵਾਂ ਕਰਕੇ ਕਵੇ ਕਿ ਮੈਂ ਸੁਹਾਗਣ ਬਣ ਗਈ। ਸਾਹਿਬ ਨੇ ਸਾਨੂੰ ਉਹ ਧਰਮ ਕਰਮ ਕਰਨ ਦੀ ਪ੍ਰੇਰਨਾ ਕੀਤੀ ਜਿਨ੍ਹਾਂ ਵਿੱਚੋਂ ਸਾਨੂੰ ਤੱਤ ਦੀ ਪ੍ਰਾਪਤੀ ਹੋਣੀ ਹੈ। ਦੂਸਰੇ ਕਰਮ ਕਾਂਡਾਂ ਬਾਰੇ ਤਾਂ ਕਿਹਾ, ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜੰਮ ਜਗਾਤੀ ਲੁੱਟੈ, ਇੱਕ ਸਹਰ ਕੇ ਨਾਮ ਬਿਨ ਅੱਗੇ ਲਈਆਂ ਖੋਏ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਾਕੀ ਤਾਂ ਸਾਰੇ ਕਰਮ ਧਰਮ ਕਰਮ ਕਾਂਡ ਰਾਹ ਵਿੱਚ ਹੀ ਖੋ ਲਏ ਜਾਣੇ ਨੇ, ਕਿਉਂਕਿ ਅਵਰ ਕਰਤੂਤ ਸਗਲੀ ਜੰਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਪਰਮਾਤਮਾ ਦੀ ਭਜਨ ਬੰਦਗੀ ਤੋਂ ਬਿਨਾਂ ਦੂਸਰੇ ਕਰਮ ਕਾਂਡਾਂ ਦਾ ਇੱਕ ਤਿਲ ਜਿੰਨਾ ਵੀ ਉੱਥੇ ਮੁੱਲ ਨਹੀਂ ਪੈਣਾ, ਸਗੋਂ ਸਾਨੂੰ ਪਰਮੇਸ਼ਰ ਦੀ ਬੰਦਗੀ ਤੋਂ ਉਲਟ ਕਰਮ ਕਾਂਡ ਕਰਨ ਤੇ ਦੋਸ਼ੀ ਮੰਨ ਕੇ ਸਾਨੂੰ ਜੰਮ ਜਗਾਤ ਟੈਕਸ ਲਾ ਕੇ ਕਈ ਤਰ੍ਹਾਂ ਦਾ ਦੁੱਖ ਦੇਵੇਗਾ, ਕਿਉਂਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੀ ਜ਼ਿੰਦਗੀ ਵਿੱਚੋਂ ਵਸਾਰਿਆ, ਹੋਰ ਹੋਰ ਕਰਮ ਕੀਤੇ, ਉਹਨਾਂ ਬਾਰੇ ਸਪਸ਼ਟ ਕਿਹਾ ਗਿਆ, ਜਿੰਨੀ ਨਾਮ ਵਸਾਰਿਆ ਕਿਆ ਕਰਮ ਕਮਾਵੈ ਹੋਰ, ਨਾਨਕ ਜੰਮਪੁਰ ਬੱਧੇ ਮਾਰੀਐ ਜਿਉਂ ਸੰਨੀ ਉੱਪਰ ਚੋਰ। ਜਿਵੇਂ ਦੁਨਿਆਵੀ ਤੌਰ ਤੇ ਮਨੁੱਖ ਗੁੜ ਦੀ ਸਹੀ ਵਰਤੋਂ ਕਰੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਪਰ ਜਦੋਂ ਗਲਤ ਵਰਤੋਂ ਕਰਕੇ ਲੋਕ ਸ਼ਰਾਬ ਤਿਆਰ ਕਰਨ ਤੇ ਉਹਨਾਂ ਨੂੰ ਪਕੜ ਕੇ ਜੇਲ੍ਹ ਅੰਦਰ ਬੰਦ ਕਰ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਜਪਣਾ ਇਹ ਸਹੀ ਸਾਧਨਾ ਹੈ ਤੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਹੋਰ ਕਰਮ ਕਾਂਡ ਕਰਨੇ ਇਹ ਧਰਮ ਦੀ ਮਰਿਆਦਾ ਤੋਂ ਉਲਟ ਨੇ, ਗੈਰ ਕਾਨੂੰਨੀ ਨੇ। ਇਸ ਕਰਕੇ ਧਰਮ ਰਾਜ ਵੀ ਉਹਨਾਂ ਤੇ ਸ਼ਿਕੰਜਾ ਕੱਸਦਾ ਕਿ ਜਪਣਾ ਤਾਂ ਤੁਸੀਂ ਪਰਮੇਸ਼ਰ ਦਾ ਨਾਮ ਸੀ। ਪ੍ਰਭੂ ਭਗਤਾਂ ਦੇ ਅੰਦਰ ਇਸੇ ਕਰਕੇ ਨਾਮ ਰੂਪੀ ਖਜ਼ਾਨਾ ਵੱਸਦਾ। ਜਦੋਂ ਭਗਤ ਪ੍ਰਹਲਾਦ ਨੂੰ ਕਿਹਾ ਗਿਆ ਕਿ ਤੁਸੀਂ ਪਰਮੇਸ਼ਰ ਦਾ ਨਾਮ ਜਪਣ ਦੀ ਬਜਾਏ ਆਪਣੇ ਪਿਤਾ ਦਾ ਨਾਮ ਜਪੋ, ਤੇ ਉਹਨਾਂ ਨੇ ਵੀ ਸਪਸ਼ਟ ਕਰ ਦਿੱਤਾ ਸੀ, ਮੇਰੀ ਪਟੀਆ ਲਿਖੋ ਹਰ ਗੋਬਿੰਦ ਗੋਪਾਲਾ, ਦੂਜਾ ਭਾਏ ਫਾਥੇ ਜਮਜਾਲਾ। ਭਗਤ ਕਬੀਰ ਸਾਹਿਬ ਨੇ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਦੀ ਰਸਨਾ ਹੀ ਮਾਲਾ ਬਣ ਗਈ, ਉਹਨਾਂ ਦੇ ਬਚਨ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਨਾਮ, ਕਿਉਂਕਿ ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਪਏ ਦੀਨ ਦਿਆਲਾ, ਕਹੁ ਨਾਨਕ ਜੋ ਰਾਚੈ ਨਾਏ, ਹਰ ਮਾਲਾ ਤਾਂਕੈ ਸੰਗ ਜਾਏ। ਭਗਤ ਰਵਿਦਾਸ ਜੀ ਦੇ ਅੰਦਰ ਜਦੋਂ ਇਹ ਨਾਮ ਰੂਪੀ ਖਜ਼ਾਨਾ ਵੱਸਦਾ ਤੇ ਉਹ ਪੁਕਾਰ ਪੁਕਾਰ ਕੇ ਆਖਦੇ ਨੇ, ਰਵਿਦਾਸ ਜਪੈ ਰਾਮ ਨਾਮਾ, ਮੋਹੇ ਜਮ ਸਿਉ ਨਾਹੀ ਕਾਮਾ, ਕਿਉਂਕਿ ਮਨ ਰੇ ਗਹੋ ਹਰ ਨਾਮ ਕਾ ਓਲਾ, ਤੁਝੈ ਨਾ ਲਾਗੈ ਤਾਤਾ ਝੋਲਾ। ਹੇ ਮੇਰੇ ਮਨਾ, ਤੂੰ ਪਰਮੇਸ਼ਰ ਦੇ ਨਾਮ ਦਾ ਆਸਰਾ ਆਪਣੀ ਜ਼ਿੰਦਗੀ ਵਿੱਚ ਤੱਕ। ਭਗਤ ਨਾਮਦੇਵ ਜੀ ਦੇ ਹਿਰਦੇ ਵਿੱਚ ਜਦੋਂ ਇਹ ਖਜ਼ਾਨਾ ਵੱਸਦਾ ਤੇ ਉਹਨਾਂ ਦੇ ਬਚਨ ਨੇ, ਰਾਂਗਨ ਰਾਂਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ, ਕਿਉਂਕਿ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਪੜ੍ਹਨ ਦਾ ਮਨੋਰਥ ਹੀ ਇਹ ਹੈ ਕਿ ਵੇਦ ਪੁਰਾਣ ਪੜ੍ਹੇ ਕਾ ਇਹ ਗੁਣ, ਸਿਮਰਤ ਹਰ ਕੋ ਨਾਮਾ। ਧਾਰਮਿਕ ਗ੍ਰੰਥਾਂ ਨੂੰ ਪੜ੍ਹੋ ਤੇ ਪੜ੍ਹ ਕੇ ਪਰਮੇਸ਼ਰ ਦੇ ਨਾਮ ਨੂੰ ਜਪੋ, ਤੇ ਜੇ ਬੰਦਾ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਜਾਤ ਪਾਤ ਕਰਮ ਕਾਂਡਾਂ ਤੇ ਵਹਿਮਾਂ ਭਰਮਾਂ ਵਿੱਚ ਹੀ ਗਲਤਾਨ ਰਿਹਾ ਤੇ ਭਗਤ ਕਬੀਰ ਸਾਹਿਬ ਨੇ ਸਪਸ਼ਟ ਕੀਤਾ, ਪੰਡਿਆ ਕਵਨ ਕੁਮਤ ਤੁਮ ਲਾਗੇ। ਹੁਣ ਤੁਸੀਂ ਕਹੋਗੇ ਕਿ ਜਿਹੜਾ ਬੰਦਾ ਧਾਰਮਿਕ ਗ੍ਰੰਥ ਪੜ੍ਹ ਰਿਹਾ ਕੀ ਉਹ ਭੈੜੀ ਮੱਤੇ ਲੱਗਾ? ਭੈੜੀ ਮੱਤੇ ਤੇ ਅਸੀਂ ਸਮਝਦੇ ਹਾਂ ਜਿਹੜਾ ਵਿਕਾਰੀ ਹੈ, ਜਿਹੜਾ ਵਿਸ਼ਈ ਹੈ, ਨਸ਼ਈ ਹੈ, ਜੁਆਰੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਭੈੜੀ ਮੱਤੇ ਲੱਗਾ। ਮਨ ਰੇ ਕੌਣ ਕੁਮਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਾ ਕੀਨੀ। ਪਰ ਪ੍ਰਭੂ ਭਗਤ ਕਬੀਰ ਸਾਹਿਬ ਜੀ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਕਰਨ ਵਾਲੇ ਨੂੰ ਕਹਿ ਰਹੇ ਨੇ, ਪੰਡਿਆ ਕਵਨ ਕੁਮਤ ਤੁਮ ਲਾਗੇ। ਸਤਿਗੁਰਾਂ ਨੇ ਵੀ ਬਚਨ ਕਹੇ ਨੇ, ਬਾਮਨ ਬਿਰਥਾ ਗਇਓ ਜਨਮ, ਜਿਨ ਕੀਤੋ ਸੋ ਵਿਸਰੈ। ਹੇ ਪੰਡਤ, ਹੇ ਧਾਰਮਿਕ ਆਗੂ, तू धार्मिक ग्रंथ पढ़ के जिहदे नाल जुड़ना सी उहदे नाल जुड़िया कोई नहीं, वंडियां विच पा दिता मनुखता नूं, कर्म कांडां ते वहमां भरमां नाल जोड़ दिता, तेरा जीवन तां बिल्कुल व्यर्थ चलिया गया। पंडिया कवन कुमत तुम लागे, बूढ़ोगे परिवार सकल स्यो, राम ना जपो अभागे। हे माड़े भागा वालिया, तू कर्म कांडा विच ही खचत है ते लोकां नूं भी वहमां भरमां विच पाई जाना है। वेद पुराण पढ़ के जुड़ना ते तू परमेश्वर दे नाम नाल सी, तां ही स्पष्ट कीता वेद कतेब कहो मत झूठे, झूठा जो ना विचारै। चार पुकारै ना तू मानै, खट भी एका बात बखानै। दस अष्टी मिल एको कहिया, तां भी जोगी भेद न लिया। पढ़ पढ़ पंडित बाद बखाणै, भीतर होंदी वस्त्र जाणै। वेद पुराण पढ़े का क्या गुण, खर चंदन जस भारा। राम नाम की गातनी जानी, कैसे उत्तर सुपारा। साहब ने निर्णय दिता कि जे केवल धार्मिक पोथियां दा पाठ पढ़िया ही है, विचारिया नहीं, परमेश्वर दे नाम नाल असी नहीं जुड़ सके, ते इसे तरह जिवें एक खोते उपर चंदन लद्या होवे। लोकां नूं तां चंदन की कदर है, लोग तां चंदन की सुगंधी माणदे ने, लोकी तां चंदन नूं बनस्पति विच्चों उत्तम मानदे ने, पर खोते नूं उहदी कोई कदर ना होण करके उह चंदन नूं वी केवल एक भार ही समझदा। ते जे धार्मिक ग्रंथां नूं पढ़ के मनुख कर्म कांडां दे भार हेठ ही दबिया रहा, कदे परमेश्वर की बंदगी विच लीन ना होया, ते मेरे बाबा नानक जी ने जदों कश्मीर की धरती ते मटन नामी स्थान ते ब्रह्मदास नूं वेख्या कि वह कई ऊठ गड्ढे बैल गड्डियां ग्रंथां नाल लद के, मनोरथ तां यह होना चाहीदा सी कि धार्मिक ग्रंथ पढ़ के अंदर दा रस लैंदा, मनुखता नाल प्यार करदा, इंसानियत धर्म आउंदा उहदी जिंदगी विच, उहदे अंदरों आवाज़ निकलदी अव्वल अल्लाह नूर उपाया कुदरत के सब बंदे, एक नूर ते सब जग उपजिया कौन भले को मंदे। धार्मिक ग्रंथां नूं पढ़ के तां अंदरों आवाज़ निकलनी सी सभे सांझी वाल सदाइन, तूं किसे ना दिसै बाहरा जियो। धार्मिक ग्रंथां नूं पढ़ के तां फरीदा खालक खलक मैं खलक वसै रब माहे, मंदा किस नूं आखीऐ जां तिस बिन कोई नाहे। पर जदों वेख्या कि वह ब्रह्मदास कई ऊठ गड्डियां बैल गड्डियां लद के एक जगह तो दूजी जगह जांदा है, ते वड्डियां वड्डियां सभावां दे विच जा के चर्चा करदा है, दलील विच बड़ा पक्का है, पर उत्थे मनोरथ यह नहीं कि मैं पढ़ सुन के अंदर दा रस लवां, मैं परमेश्वर की बंदगी नाल प्रभु दे नाम नाल जुड़ां ते लोकां नूं जोड़ां। इको मनोरथ है कि मैं दूसरे नूं नीवां किवें दिखाउणा है, मैं वड्डियां सभावां विच दूसरे नूं हराउणा किवें आ। ते मेरे गुरु नानक साहब जी ने उहनूं ब्रह्मदास नूं समझाया कि यह केवल एक भार चुकी फिरदा, तू पढ़ पढ़ गड्डी लदियां, पढ़ पढ़ भरियां साथ, पढ़ पढ़ बेड़ी पाईयां, पढ़ पढ़ गड्डियां खात, पढ़ियां जेते बरस बरस, पढ़ियां जेते मास, पढ़ियां जेती आरजा, पढ़ियां जेते सास, नानक लेखै एक गल होर हौमै झखणा चाख। लेखे विच तां इको ही गल है कि तू वेद पुराण धार्मिक ग्रंथ पढ़ के परमेश्वर दे नाम नाल जुड़ जा, प्रभु दी बंदगी नाल जुड़, कर्म कांडां ते वहमां भरमां नूं अपनी जिंदगी विच्चों त्याग। ते जे तू वेद पुराण पढ़ के भी कही जा रहे हैं वर्त रखो, श्राद्ध करो, आ दिन चंगा आ माड़ा, ऐस दिन लोहे दा दान, ऐस दिन तुसी फलाने कपड़े दा दान, सिख भी इस गिरफ्त विच आ गए ने। कई बार असीं वेखदे हां कि खास दिनां ते सिख भी वक्रे वक्रे रंगां दे कपड़े वक् वक् थावां ते जा के भेट करदे ने, किसी दुकान ते जांदे ने ते उत्थों जा के किसी दे कहण ते वह कुछ खरीददे ने जिहड़ा उन्हां नूं कहा गया हुंदा है भी आह तुसीं भेट करोगे ते तुहाडा दिन चंगा निकलेगा। पर साहब कहिंदे तेरा गुरधामां दे दर्शन करन आउणा, गुरबाणी नाल जुड़ना तां ही सफला होवेगा जे तू गुरु का उपदेश मनेगा। सेवक सिख पूजन सब आवै, सब गावै हर हर उत्तम बानी, गाव्या सुनिया तिनका हर थाए पावै, जिन सतगुर की आग्या सत सत कर मानी। कई बार उन्हां लोकां दे कहे असी वेखदे हां, कई लोग कहिंदे नहीं असी गुरु ग्रंथ साहिब सुखिया, ਕਈ ਕਹਿੰਦੇ ਨੇ ਸਾਨੂੰ ਕਿਸੇ ਨੇ ਕਿਹਾ ਤੁਸੀਂ ਗੁਰਦੁਆਰੇ ਗੁਰਬਾਣੀ ਦਾ ਗੁਟਕਾ ਭੇਟ ਕਰਕੇ ਆਇਓ। ਹੁਣ ਗੁਰਬਾਣੀ ਦਾ ਗੁਟਕਾ ਆਪਣੇ ਘਰੇ ਲੈ ਕੇ ਜਾਓ, ਸ਼ਰਧਾ ਨਾਲ ਪਾਠ ਪੜੋ, ਬੜੀ ਵੱਡੀ ਪ੍ਰਾਪਤੀ ਹੋਵੇਗੀ। ਪਰ ਕਿਸੇ ਦੇ ਕਹਿਣ ਤੇ ਤੁਸੀਂ ਹੁਣ ਕਹੋ ਵੀ ਅਸੀਂ ਕਿਸੇ ਦੁਕਾਨ ਤੇ ਜਾ ਕੇ ਉੱਥੋਂ ਗੁਟਕਾ ਸਾਹਿਬ ਲਿਆ ਕੇ ਕਿਸੇ ਥਾਂ ਤੇ ਭੇਟ ਕਰਨ ਆਉਣਾ, ਜਾਂ ਕਿਸੇ ਦੇ ਕਹੇ ਕਹਾਏ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਸੁੱਖੇ ਨੇ ਫਲਾਣੀ ਜਗ੍ਹਾ ਭੇਟ ਕਰਕੇ ਆਉਣੇ ਨੇ, ਇੱਕ ਗੱਲ ਚੇਤਾ ਰੱਖੀਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤਾਂ ਅਸੀਂ ਭੇਟ ਕਰਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤਾਂ ਅਸੀਂ ਅਰਦਾਸ ਕਰਨੀ ਹੈ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਹੀ ਸੁੱਖਣ ਲੱਗ ਪਏ ਤੇ ਫਿਰ ਬਿਲਕੁਲ ਸਾਡੇ ਜੀਵਨ ਵਿੱਚ ਅਗਿਆਨਤਾ ਹੋਵੇਗੀ। ਜੇ ਕੋਈ ਸਾਡਾ ਹੀ ਧੀ ਪੁੱਤਰ ਕਵੇ ਕਿ ਬਾਪੂ ਮੈਂ ਤੈਨੂੰ ਸੁੱਖ ਆਇਆ, ਮੈਂ ਤੈਨੂੰ ਫਲਾਣੀ ਜਗ੍ਹਾ ਚੜ੍ਹਾ ਆਉਣਾ, ਤੇ ਅਸੀਂ ਕਹਾਂਗੇ ਅਸੀਂ ਕੋਈ ਸੁੱਖਣ ਵਾਲੀ ਚੀਜ਼ ਹਾਂ, ਤੇ ਫਿਰ ਆਪਾਂ ਗੁਰਬਾਣੀ ਹੀ ਕਿਉਂ ਸੁੱਖਦੇ ਹਾਂ, ਬਾਣੀ ਹੀ ਕਿਉਂ ਭੇਟ ਕਰਨ ਲੱਗ ਪਏ? ਕਿਉਂਕਿ ਗੁਰਬਾਣੀ ਅੱਗੇ ਤਾਂ ਅਸਾਂ ਨਤਮਸਤਕ ਹੋਣਾ ਸੀ, ਭੇਟਾ ਰੱਖਣੀ ਸੀ, ਕਿਉਂਕਿ ਲੋਕ ਕਰਮ ਕਾਂਡਾਂ ਵੱਲ, ਵਹਿਮਾਂ ਭਰਮਾਂ ਵੱਲ ਜ਼ਿਆਦਾ ਜਾਂਦੇ ਨੇ। ਪੜ੍ਹਨੀ ਤਾਂ ਬਾਣੀ ਸੀ, ਵਿਚਾਰ ਕੇ ਆਪਣੇ ਜੀਵਨ ਵਿੱਚੋਂ ਕਰਮ ਕਾਂਡ ਤਿਆਗਣੇ ਸਨ। ਜੇ ਚਾਹੁੰਦੇ ਹਾਂ ਜ਼ਿੰਦਗੀ ਦੇ ਦਿਨ ਚੰਗੇ ਆਉਣ, ਤੇ ਅੱਜ ਤੋਂ ਸ਼ੁਰੂ ਕਰ ਦਈਏ ਕਿ ਇੱਕ ਇੱਕ ਕਰਮ ਕਾਂਡ ਆਪਣੀ ਜ਼ਿੰਦਗੀ ਵਿੱਚੋਂ ਤਿਆਗਣਾ, ਤਾਂ ਸਾਡੀ ਧਾਰਮਿਕ ਸਾਧਨਾ ਜਿਹੜੀ ਹੈ ਉਹ ਮਾਲਕ ਦੇ ਦਰ ਤੇ ਥਾਂ ਪਵੇਗੀ। ਮੇਰੇ ਗੁਰਦੇਵ ਨੇ ਕਿਰਪਾ ਕੀਤੀ, ਜਿੱਥੇ ਰਹਾਉ ਦੀਆਂ ਪੰਕਤੀਆਂ ਵਿੱਚ ਸਪਸ਼ਟ ਕੀਤਾ ਕਿ ਨਾਮ ਦਾ ਖਜ਼ਾਨਾ ਭਗਤਾਂ ਦੇ ਮਨ ਵਿੱਚ ਵੱਸਦਾ, ਉੱਥੇ ਆਰੰਭਕ ਪੰਕਤੀਆਂ ਵਿੱਚ ਕਿਰਪਾ ਕਰ ਰਹੇ ਨੇ ਕਿ ਜੇ ਧਾਰਮਿਕ ਗ੍ਰੰਥ ਪੜ੍ਹ ਕੇ ਤੂੰ ਫਿਰ ਵੀ ਪਰਮੇਸ਼ਰ ਦੇ ਨਾਮ ਨਾਲ ਨਹੀਂ ਜੁੜਦਾ, ਤੇ ਇਹ ਸਭ ਕੁਝ ਥੋਥਾ ਪਾਣੀ ਹੈ, ਹੋਸ਼ੀਆਂ ਗੱਲਾਂ ਨੇ, ਤੈਨੂੰ ਕੁਝ ਵੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਨਹੀਂ ਹੋਣਾ, ਪੰਚਮ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆ।
ਹੇ ਭਾਈ, ਜੇ ਕੋਈ ਧਾਰਮਿਕ ਗ੍ਰੰਥਾਂ ਦਾ ਪਾਠ ਪੜ੍ਹੇ, ਵਿਚਾਰ ਕਰੇ, ਸਤਿਗੁਰਾਂ ਨੇ ਇਸ਼ਾਰੇ ਮਾਤਰ ਜ਼ਿਕਰ ਕੀਤਾ ਸਿਮਰਤ, ਸਿਮਰਤ ਦੇ ਤੱਤੇ ਨੂੰ ਸਿਹਾਰੀ, ਜਿਹਦਾ ਅਰਥ ਹੈ ਸਿਮਰਤੀ। ਇਸੇ ਤਰ੍ਹਾਂ ਵੇਦ ਤੇ ਪੁਰਾਣ, ਹਿੰਦੂ ਧਰਮ ਦੇ ਗ੍ਰੰਥ ਨੇ ਚਾਰ ਵੇਦ, ਰਿਗ ਵੇਦ, ਜਜੁਰ ਵੇਦ, ਸ਼ਾਮ ਵੇਦ ਤੇ ਅਥਰਵਣ ਵੇਦ, 18 ਪੁਰਾਣ ਨੇ, ਅੱਗੇ ਉਹਨਾਂ ਦੇ ਉਪ ਪੁਰਾਣ ਨੇ, ਇਸੇ ਤਰ੍ਹਾਂ 27 ਸਿਮਰਤੀਆਂ ਨੇ, ਜਿਹਦਾ ਅਰਥ ਹੋਵੇਗਾ ਕਿ ਸਮੁੱਚੇ ਰੂਪ ਵਿੱਚ ਜਦੋਂ ਕੋਈ ਧਾਰਮਿਕ ਗ੍ਰੰਥਾਂ ਦਾ ਪਾਠ ਪੜ੍ਹਦਾ, ਸਾਹਿਬ ਨੇ ਜ਼ਿਕਰ ਕੀਤਾ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਕੋਈ ਪੋਥੀਆਂ ਪੜ੍ਹ ਕੇ ਉੱਚੀ ਉੱਚੀ ਪੁਕਾਰੇ, ਉਪਦੇਸ਼ ਦੇਵੇ, ਪਰ ਕਰਮ ਕਾਂਡਾਂ ਨਾਲ ਜੁੜਿਆ ਹੋਵੇ, ਪਰਮੇਸ਼ਰ ਦੇ ਨਾਮ ਨਾਲ ਨਾ ਜੁੜੇ।
ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ।
ਪਰਮੇਸ਼ਰ ਦੇ ਨਾਮ ਤੋਂ ਬਿਨਾ ਤੇ ਬਾਕੀ ਸਭ ਕੁਝ ਕੂੜ ਹੈ, ਝੂਠ ਹੈ, ਵਿਅਰਥ ਹੈ, ਥਾਂ ਪੈਣ ਵਾਲਾ ਨਹੀਂ, ਗਾਲੀ ਹੋਸ਼ੀਆਂ। ਪਰਮੇਸ਼ਰ ਦੇ ਨਾਮ ਦੀਆਂ ਗੱਲਾਂ ਕਰਾਂਗੇ ਤੇ ਉਹ ਸਾਰਥਕ ਨੇ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਇਹ ਗੱਲਾਂ ਕਰਾਂਗੇ ਇਹ ਤਾਂ ਸਾਰਥਕ ਨੇ, ਪਰ ਜਦੋਂ ਨਾਮ ਤੋਂ ਟੁੱਟ ਕੇ ਕਰਮ ਕਾਂਡਾਂ ਦੀਆਂ ਗੱਲਾਂ ਕਰਾਂਗੇ, ਵਹਿਮਾਂ ਭਰਮਾਂ ਨਾਲ ਲੋਕਾਂ ਨੂੰ ਜੋੜਾਂਗੇ, ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ, ਉਹ ਗੱਲਾਂ ਹੋਸ਼ੀਆਂ ਨੇ, ਉਹ ਗੱਲਾਂ ਥੋਥੀਆਂ ਨੇ, ਫੋਕਟ ਨੇ, ਉਹਨਾਂ ਗੱਲਾਂ ਵਿੱਚ ਕੋਈ ਵੀ ਦਮ ਨਹੀਂ, ਕਿਉਂਕਿ ਜਿਹੜੇ ਕਰਮ ਕਾਂਡ ਨੇ ਉਹਨਾਂ ਦੇ ਦੁਆਰਾ ਮਨੁੱਖ ਨੂੰ ਤੱਤ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਜ਼ਿਕਰ ਕੀਤਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਛੇ ਸ਼ਾਸਤਰ, ਛੇ ਉਹਨਾਂ ਦੇ ਕਰਤਾ ਤੇ ਛੇ ਹੀ ਪ੍ਰਕਾਰ ਦਾ ਉਹਨਾਂ ਦਾ ਉਪਦੇਸ਼। ਪਰ ਸਾਹਿਬ ਕਹਿਣ ਲੱਗੇ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਜਿਸ ਸ਼ਾਸਤਰ ਦੇ ਵਿੱਚ ਮਾਨੋ ਤੈਨੂੰ ਪ੍ਰਭੂ ਦੀ ਕੀਰਤੀ ਪ੍ਰਾਪਤ ਹੁੰਦੀ, ਜਿਸ ਸ਼ਾਸਤਰ ਨੂੰ ਪੜ੍ਹ ਕੇ ਤੂੰ ਪਰਮੇਸ਼ਰ ਦੀ ਬੰਦਗੀ ਨਾਲ ਜੁੜਦਾ ਨਾ, ਉਹਦੇ ਨਾਲ ਆਪਣਾ ਸੰਬੰਧ ਜੋੜੀ ਰੱਖ, ਕਿਉਂਕਿ ਤੇਰੀ ਇਸੇ ਵਿੱਚ ਵਡਿਆਈ ਹੈ। ਤੇ ਜੇ ਤੂੰ ਕੇਵਲ ਕਰਮ ਕਾਂਡਾਂ ਨਾਲ ਜੁੜ ਗਿਆ, ਪਖੰਡਾਂ ਨਾਲ ਜੁੜ ਗਿਆ, ਤੇ ਇਹਦੇ ਵਿੱਚ ਕੋਈ ਤੇਰਾ ਮਹਾਤਮ ਨਹੀਂ, ਤੇਰੀ ਵਡਿਆਈ ਨਹੀਂ। ਸੋ ਘਰ ਰਾਖ ਵਡਾਈ ਤੋਹੇ, ਵਡਿਆਈ ਇਸੇ ਗੱਲ ਵਿੱਚ ਹੈ ਕਿ ਤੂੰ ਪ੍ਰਭੂ ਦੀ ਕੀਰਤੀ ਦੇ ਨਾਲ ਜੁੜ। ਹੁਣ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਜੇ ਸਿਮਰਤੀਆਂ ਤੇ ਸ਼ਾਸਤਰ ਪੜ੍ਹੇ ਤੇ ਇਹੋ ਵਿਚਾਰ ਕੀਤੀ ਕਿ ਆਹ ਕੰਮ ਕਰਾਂਗੇ ਤੇ ਸਾਨੂੰ ਨਰਕ ਮਿਲੇਗਾ, ਆਹ ਕੰਮ ਕਰਾਂਗੇ ਤੇ ਸਵਰਗ ਮਿਲੇਗਾ। ਸਾਹਿਬ ਕਹਿੰਦੇ ਮੰਜ਼ਿਲ ਤਾਂ ਫਿਰ ਵੀ ਨਾ ਮਿਲੀ, ਕਿਉਂਕਿ ਨਰਕ ਤੇ ਸਵਰਗ ਦੋ ਪੜਾਅ ਨੇ। ਫਰਕ ਇੰਨਾ ਕਿ ਜਿਵੇਂ ਇੱਕ ਬੰਦਾ ਲੋਹੇ ਦੀਆਂ ਜ਼ੰਜੀਰਾਂ ਵਿੱਚ ਜਕੜ ਕੇ ਕੈਦ ਖਾਨੇ ਵਿੱਚ ਹੈ ਤੇ ਦੂਜਾ ਖੁਸ਼ੀ ਖੁਸ਼ੀ ਕਹੀ ਚੱਲੇ ਜੀ ਵੇਖੋ ਮੈਨੂੰ ਤਾਂ ਸੋਨੇ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ। ਨਰਕ ਤੇ ਸਵਰਗ ਦੋਵੇਂ ਹੀ ਕੈਦ ਨੇ। ਤਾਂ ਹੀ ਪ੍ਰਭੂ ਭਗਤ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਵਸ ਜਾਂਦਾ ਹੈ, ਉਹਨਾਂ ਦੇ ਬਚਨ ਨੇ ਕਿ ਸੁਰਗ ਬਾਸ ਨਾ ਬਾਂਸੀਐ ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨੈ ਨਾ ਕੀਜੈ ਆਸ, ਰਮਈਆ ਗੁਣ ਗਾਈਐ ਜਾਨ ਤੇ ਪਾਈਐ ਪਰਮ ਨਿਧਾਨ, ਕਵਨ ਨਰਕ ਕਿਆ ਸੁਰਗ ਬਚਾਰਾ ਸੰਤਨ ਦੋ ਰਾਧੇ। ਇਹ ਸੰਤ ਜਨਾਂ ਦੀ ਪ੍ਰਭੂ ਭਗਤਾਂ ਦੀ ਨਿਸ਼ਾਨੀ ਹੈ ਕਿ ਲੋਕੀ ਨਰਕ ਰੱਦ ਕਰਦੇ ਨੇ ਪਰ ਪ੍ਰਭੂ ਭਗਤਾਂ ਨੇ ਸਵਰਗ ਵੀ ਰੱਦ ਕਰ ਦਿੱਤਾ। ਕਵਨ ਨਰਕ ਕਿਆ ਸੁਰਗ ਬਚਾਰਾ ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਣ ਨਾ ਕੱਢ ਤੇ ਆਪਣੇ ਗੁਰ ਪ੍ਰਸਾਦੇ। ਉਹਨਾਂ ਨੇ ਬਚਨ ਕਹੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ। ਉਹਨਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਨਾਲ ਜੋੜਿਆ। ਰੋਜ਼ ਪਰਮੇਸ਼ਰ ਦੇ ਨਾਮ ਨੂੰ ਜਪਦੇ ਹੋ ਆਖਦੇ ਨੇ ਨਮੋ ਨਰਕ ਨਾਸੇ ਸਦੈਵੰ ਪਰਗਾਸੇ, ਨਾਉ ਤੇਰਾ ਨਿਰੰਕਾਰ ਹੈ ਨਾਏ ਲਯਾ ਨਰਕ ਨਾ ਜਾਈਐ, ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ। ਗੁਰੂ ਦੇ ਸਿੱਖ ਵਾਸਤੇ ਜਦੋਂ ਗੁਰੂ ਦੇ ਸਿਧਾਂਤ ਨਾਲ ਜੁੜ ਕੇ ਨਾਮ ਜਪਾਂਗੇ ਇਹਦੇ ਤੋਂ ਵੱਡਾ ਸਵਰਗ ਕੋਈ ਨਹੀਂ। ਤੇ ਜਿਸ ਦਿਨ ਅਸੀਂ ਗੁਰੂ ਦੀ ਵਿਚਾਰਧਾਰਾ ਤੋਂ ਟੁੱਟ ਕੇ ਤੁਰ ਪਏ ਕਰਮ ਕਾਂਡਾਂ ਤੇ ਵਹਿਮਾਂ ਭਰਮਾਂ ਵੱਲ, ਇਹਦੇ ਤੋਂ ਵੱਡਾ ਨਰਕ ਕੋਈ ਨਹੀਂ। ਸਿੱਖ ਵਾਸਤੇ ਸਭ ਤੋਂ ਵੱਡਾ ਨਰਕ ਉਹ ਹੈ ਜਦੋਂ ਇਹ ਆਪਣੇ ਗੁਰੂ ਨਾਲੋਂ ਟੁੱਟ ਜਾਂਦਾ ਹੈ, ਜਦੋਂ ਪਰਮੇਸ਼ਰ ਨਾਲੋਂ ਟੁੱਟ ਜਾਂਦਾ ਹੈ। ਇਸ ਕਰਕੇ ਅਰਦਾਸ ਕਰੀਏ ਮਾਲਕ ਜੀ ਐਸੇ ਨਰਕ ਤੋਂ ਬਚਾਈ, ਕਦੇ ਅਸੀਂ ਤਹਾਥੋਂ ਦੂਰ ਹੋ ਕੇ ਦੂਜੇ ਪਾਸੇ ਨਾ ਜਾਈਏ, ਇਹੋ ਜਿਹਾ ਜਿਉਂਦਿਆਂ ਜੀ ਨਰਕ ਕਦੇ ਸਾਨੂੰ ਵੇਖਣ ਵਾਸਤੇ ਨਾ ਦਈ। ਸਾਡੇ ਵਾਸਤੇ ਤਾਂ ਭਿਸਤ ਨਜ਼ੀਕ ਰੱਖ ਰਹਿਮਾਨਾ, ਹੇ ਰਹਿਮਾਨ ਪ੍ਰਭੂ ਆਪਣੇ ਚਰਨਾਂ ਨਾਲ ਜੋੜੀ ਰੱਖ, ਸਾਡੇ ਵਾਸਤੇ ਇਹੀ ਬਹਿਸ਼ਤ ਹੈ, ਇਹੀ ਸਭ ਤੋਂ ਵੱਡਾ ਸਵਰਗ ਹੈ। ਇਸ ਕਰਕੇ ਪ੍ਰਭੂ ਪਿਆਰੇ ਇਹ ਗੱਲ ਸਮਝਦੇ ਨੇ ਕਿ ਭਾਈ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਸੁਣ ਕੇ ਤੂੰ ਪਰਮੇਸ਼ਰ ਦੇ ਨਾਮ ਨਾਲ ਜੁੜ।
ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ,
ਪ੍ਰਭੂ ਦਾ ਜੋ ਨਾਮ ਰੂਪੀ ਖਜ਼ਾਨਾ ਹੈ ਬੜਾ ਬੇਅੰਤ ਹੈ, ਅਪਾਰ ਹੈ, ਉਹ ਪ੍ਰਭੂ ਭਗਤਾਂ ਦੇ ਮਨ ਵਿੱਚ ਵਸਦਾ। ਕਿਉਂਕਿ ਪ੍ਰਭੂ ਭਗਤ ਕਰਮ ਕਾਂਡ ਨਹੀਂ ਕਰਦੇ। ਉਹ ਕਹਿੰਦੇ ਨੇ ਕਬੀਰ ਜੇ ਮਾਰਗ ਪੰਡਿਤ ਗਏ, ਪਾਛੇ ਭਰੀ ਵਹੀਰ ਇੱਕ ਅਵਕਟ ਘਾਟੀ, ਰਾਮ ਕੀ ਤੇ ਚੜ ਰਹੋ ਕਬੀਰ। ਨਿਵਾਣ ਵਾਲੇ ਪਾਸੇ ਜਾਣਾ ਬੜਾ ਸੌਖਾ ਹੈ, ਕੋਈ ਯਤਨ ਨਹੀਂ ਕਰਨਾ ਪੈਂਦਾ, ਲੋਕਾਂ ਦੀ ਭੀੜ ਆਪੇ ਹੀ ਧੱਕਾ ਲਾ ਕੇ ਨੀਵੇਂ ਪਾਸੇ ਡੇਗ ਦਿੰਦੀ ਹੈ। ਪਰ ਸੂਰਮਾ ਤੇ ਉਹ ਹੈ ਜਿਹੜਾ ਉੱਚੇ ਪਾਸੇ ਜਾਵੇਗਾ, ਜਿਹੜਾ ਅਵਕਟ ਘਾਟੀ ਵੱਲ ਜਾਵੇਗਾ। ਕਰਮ ਕਾਂਡ ਕਰਨੇ ਸੌਖੇ ਨੇ, ਨੀਵੇਂ ਪਾਸੇ ਜਾਣਾ ਹੈ, ਧਰਮ ਤੋਂ ਡਿੱਗਣਾ ਹੈ, ਇਹ ਤਾਂ ਸਾਰੇ ਕਰਨ ਨੂੰ ਤਿਆਰ ਨੇ। ਪਰ ਇੱਕ ਅਵਕਟ ਘਾਟੀ ਰਾਮ ਕੀ, ਕੋਈ ਸਿਧਾਂਤ ਵਾਲੇ ਪਾਸੇ ਤੁਰੇ, ਤੱਤ ਵਾਲੇ ਪਾਸੇ ਤੁਰੇ, ਉਹੀ ਉਹ ਪਰਮਾਤਮਾ ਦਾ ਭਗਤ ਹੋ ਸਕਦਾ ਹੈ ਨਾ। ਸਾਹਿਬ ਨੇ ਬਚਨ ਕਹੇ, ਕਹਿਣ ਲੱਗੇ ਜਿੱਧਰ ਕਰਮ ਕਾਂਡੀ ਲੋਕ ਗਏ, ਲੋਕਾਂ ਦੀ ਭੀੜ ਉੱਧਰ ਤੁਰ ਪਈ, ਪਰ ਪ੍ਰਭੂ ਭਗਤ ਉੱਧਰ ਨਹੀਂ ਤੁਰੇ, ਕਿਉਂਕਿ ਬਹੁਤੀ ਭੀੜ ਧਰਮ ਦਾ ਨਾਂ ਨਹੀਂ। ਔਰ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਾਂ ਕਹੀਏ ਵੀ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦੀ ਭੀੜ ਵਿਰਲੇ ਸੰਸਾਰ ਦੇ ਅੰਦਰ ਨੇ, ਜਿਨ੍ਹਾਂ ਬਾਰੇ ਸਤਿਗੁਰੂ ਜੀ ਨੇ ਬਾਣੀ ਵਿੱਚ ਨਿਰਣਾ ਦਿੱਤਾ, ਹੈਨ ਵਿਰਲੇ ਨਾ ਹੀ ਘੜੇ ਫੈਲ ਫੱਕੜ ਸੰਸਾਰ, ਉਹਨਾਂ ਦੀ ਗਿਣਤੀ ਬਹੁਤੀ। ਮਾਨੋ ਭੀੜ ਦੇ ਰੂਪ ਵਿੱਚ ਨਹੀਂ, ਉਹ ਵਿਰਲੇ ਹੁੰਦੇ ਨੇ ਜਿਹੜੇ ਸਿਧਾਂਤ ਵਾਲੇ ਪਾਸੇ ਤੁਰੇ ਨੇ, ਤੇ ਸੱਚਮੁੱਚ ਉਹਨਾਂ ਦੇ ਹਿਰਦੇ ਵਿੱਚ ਕਰਮ ਕਾਂਡ ਨਹੀਂ, ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਵਸਦਾ।
ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ,
ਉਹ ਇੱਕ ਤਾਂ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਦੂਸਰਾ ਗੁਰੂ ਕੀ ਸੰਗਤ ਕਰਦੇ ਨੇ। ਸਾਧੂ ਸੰਗ ਦਾ ਅਰਥ ਹੈ ਗੁਰੂ ਕੀ ਸੰਗਤ। ਜੈ ਸਤ ਗੁਰ ਤੈ ਸਤ ਸੰਗਤ ਬਣਾਈ, ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਤੁਸੀਂ ਜੁੜ ਬੈਠੇ ਹੋ ਤੇ ਤੁਹਾਨੂੰ ਹਰ ਕੋਈ ਸੰਬੋਧਨ ਕਰਦਾ ਗੁਰੂ ਪਿਆਰੀ ਸਾਧ ਸੰਗਤ ਜੀਓ। ਹੁਣ ਸਾਧੂ ਕੌਣ ਹੈ? ਗੁਰੂ ਗ੍ਰੰਥ ਸਾਹਿਬ। ਤੇ ਤੁਸੀਂ ਜੇ ਸਾਧ ਸੰਗਤ ਗੁਰੂ ਰੂਪੀ ਸਾਧੂ ਦੀ ਸੰਗਤ ਕਰ ਰਹੇ ਹੋ ਤੇ ਸਾਹਿਬ ਨੇ ਕਿਰਪਾ ਕੀਤੀ ਕਿ ਇਸ ਸੰਗਤ ਦੇ ਵਿੱਚ ਆ ਕੇ ਉਹਨਾਂ ਦਾ ਜਨਮ ਮਰਨ ਦਾ ਦੁੱਖ, ਉਹਨਾਂ ਦੀ ਜ਼ਿੰਦਗੀ ਵਿੱਚੋਂ ਮੋਹ ਆਦਿਕ ਵਿਸ਼ੇ ਵਿਕਾਰਾਂ ਦਾ ਦੁੱਖ ਜਿਹੜਾ ਉਹ ਖਤਮ ਹੋ ਜਾਂਦਾ ਹੈ, ਕਿਉਂਕਿ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਗੁਰੂ ਕੀ ਸੰਗਤ ਵਿੱਚ ਆ ਕੇ ਤਾਂ ਇੰਨਾ ਨਿਰਮਲ ਜੀਵਨ ਹੋ ਜਾਂਦਾ ਹੈ ਕਿ ਪਰਮੇਸ਼ਰ ਵੀ ਉਹਨਾਂ ਦਾ ਸਾਥੀ, ਉਹਨਾਂ ਦਾ ਮਿੱਤਰ ਬਣ ਜਾਂਦਾ
ਰਹਾਉ।
ਇਹ ਪਾਵਨ ਗੁਰ ਪੰਕਤੀਆਂ ਸਤਿਗੁਰੂ ਜੀ ਨੇ ਰਹਾਉ ਤੇ ਕੇਂਦਰਿਤ ਕੀਤੀਆਂ ਨੇ। ਭਾਵ ਸਪਸ਼ਟ ਕੀਤਾ ਕਿ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਸੁਣ ਕੇ ਜਿਹੜਾ ਗੁਰੂ ਕੀ ਸੰਗਤ ਵਿੱਚ ਤੇ ਪਰਮੇਸ਼ਰ ਦੇ ਨਾਮ ਨਾਲ ਜੁੜੇਗਾ ਭਾਈ, ਉਹਨੂੰ ਤਤ ਦੀ ਪ੍ਰਾਪਤੀ ਹੋਵੇਗੀ।
ਮੋਹੇ ਬਾਦ ਅਹੰਕਾਰ ਸਰ ਪਰ ਰੁੰਨਿਆ।
ਹਾਂ, ਪਰਮੇਸ਼ਰ ਦੇ ਨਾਮ ਤੋਂ ਟੁੱਟ ਕੇ ਜਿਹੜਾ ਮੋਹ ਮਾਇਆ ਦੀ ਮਮਤਾ ਤੇ ਵਾਦ ਵਾਦ ਝਗੜਿਆਂ ਵਿੱਚ ਪੈ ਜਾਵੇਗਾ, ਉਹਨੂੰ ਜ਼ਰੂਰੀ ਦੁਖੀ ਹੋਣਾ ਪਵੇਗਾ, ਰੋਣਾ ਪਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਅਰਬ ਦੇਸ਼ਾਂ ਦੇ ਵਿੱਚ ਹਾਜੀਆਂ ਨੇ ਇਹ ਪ੍ਰਸ਼ਨ ਕੀਤਾ, ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋ ਰੋਈ। ਸਾਹਿਬ ਨੇ ਉੱਤਰ ਦਿੱਤਾ ਕਿ ਭਾਵੇਂ ਕੋਈ ਵੇਦ ਪੜ੍ਹਨ ਵਾਲਾ ਹੋਵੇ ਤੇ ਭਾਵੇਂ ਕੋਈ ਕਿਤੇਬ ਪੜ੍ਹਨ ਵਾਲਾ ਹੋਵੇ, ਭਾਵੇਂ ਕੋਈ ਹਿੰਦੂ ਤੇ ਭਾਵੇਂ ਮੁਸਲਮਾਨ, ਸ਼ੁਭ ਅਮਲਾਂ ਤੋਂ ਬਿਨਾਂ ਦੋਵਾਂ ਨੂੰ ਹੀ ਰੋਣਾ ਪਵੇਗਾ, ਦੋਵਾਂ ਨੂੰ ਹੀ ਦੁਖੀ ਹੋਣਾ ਪਵੇਗਾ। ਹੁਣ ਜਿਹੜਾ ਬੰਦਾ ਨਾਮ ਤੋਂ ਟੁੱਟ ਗਿਆ, ਸਰ ਪਰ ਰੋਂਦਿਆ, ਉਹ ਜ਼ਰੂਰ ਰੋਂਦਾ, ਉਹਨੂੰ ਜ਼ਰੂਰ ਦੁਖੀ ਹੋਣਾ ਪੈਂਦਾ, ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਟੁੱਟ ਕੇ ਮਨੁੱਖ ਵਾਦ ਵਾਦ ਵਿੱਚ ਝਗੜਿਆਂ ਵਿੱਚ ਪੈ ਜਾਂਦਾ ਤੇ ਪ੍ਰਭੂ ਭਗਤ ਇਹਨਾਂ ਝਗੜਿਆਂ ਤੋਂ ਉੱਪਰ ਨੇ। ਹਮਰਾ ਝਗੜਾ ਰਹਾ ਨਾ ਕੋਊ, ਪੰਡਿਤ ਮੁੱਲਾਂ ਛਾਡੇ ਦੋ, ਪੰਡਿਤ ਮੁੱਲਾਂ ਜੋ ਲਿਖ ਦੀਆ, ਛਾਡ ਚੱਲੇ ਹਮ ਕਛੂ ਨਾ ਲੀਆ। ਪ੍ਰਭੂ ਭਗਤਾਂ ਨੇ ਜਿੱਥੇ ਪੰਡਿਤ ਦੀ ਵਿਚਾਰਧਾਰਾ ਤਿਆਗ ਦਿੱਤੀ, ਉੱਥੇ ਮੁੱਲਾਂ ਦੀ ਵੀ ਤਿਆਗ ਦਿੱਤੀ। ਉਹ ਕਹਿੰਦੇ ਅਸੀਂ ਇਹਨਾਂ ਝਗੜਿਆਂ ਵਿੱਚ ਪਏ ਹੀ ਨਹੀਂ, ਕਿਉਂਕਿ ਅਸੀਂ ਪਰਮੇਸ਼ਰ ਦੇ ਨਾਮ ਨਾਲ ਜੁੜੇ ਹਾਂ, ਅਸੀਂ ਕਰਮ ਕਾਂਡਾਂ ਵਾਲੇ ਪਾਸੇ ਨਹੀਂ ਤੁਰਦੇ।
ਸੁੱਖ ਨਾ ਪਾਇਨ ਮੂਲ ਨਾਮ ਵਿਛੁੰਨੇ ਆ।
ਨਾਮ ਤੋਂ ਵਿਛੜ ਕੇ ਮੂਲ ਰੂਪ ਵਿੱਚ ਹੀ ਸਾਨੂੰ ਆਤਮਕ ਸੁੱਖ ਨਹੀਂ ਪ੍ਰਾਪਤ ਹੋ ਸਕਦਾ, ਕਿਉਂਕਿ ਹਰ ਕੇ ਨਾਮ ਬਿਨਾਂ ਦੁੱਖ ਪਾਵੇ, ਭਗਤ ਬਿਨਾਂ ਸਹਿਸਾ ਨਹੀਂ ਚੁੱਕੈ, ਗੁਰ ਇਹ ਭੇਦ ਬਤਾਵੇ। ਪਰਮੇਸ਼ਰ ਦੇ ਨਾਮ ਤੋਂ ਵਿਛੜ ਕੇ ਮੂਲ ਰੂਪ ਵਿੱਚ ਵੀ ਜੇ ਕਹੀਏ ਨਾ, ਕੋਈ ਸਾਨੂੰ ਰਤੀ ਭਰ ਵੀ ਆਤਮਕ ਸੁੱਖ ਮਿਲੇ, ਨਹੀਂ ਪ੍ਰਾਪਤ ਹੋ ਸਕਦਾ। ਜਿਸ ਦਿਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋ ਕੇ ਖਡੂਰ ਸਾਹਿਬ ਦੀ ਧਰਤੀ ਨੂੰ ਉਹਨਾਂ ਨੇ ਭਾਗ ਲਾਏ, ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ, ਜਤ ਸਤ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ, ਵਰਿਆ ਦਰਗੈ ਗੁਰੂ ਕੀ ਕੁਦਰਤੀ ਨੂਰ, ਲੱਭ ਬਣਾਹੇ ਮਾਨਸਾਂ ਜੋ ਪਾਣੀ ਬੂਰ। ਸਾਹਿਬ ਨੇ ਜਦੋਂ ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੈ ਜੋਤ ਜਗਾਈ, ਜੋਗੀਆਂ ਦੀ ਇੱਕ ਮੰਡਲੀ ਪਹਾੜਾਂ ਤੋਂ ਉੱਤਰ ਕੇ ਜਦੋਂ ਵਿਚਰ ਰਹੀ ਸੀ ਨਾ ਇਸ ਇਲਾਕੇ ਵਿੱਚ, ਤੇ ਉਹਨਾਂ ਨੇ ਸੋਚਿਆ ਵੀ ਗੁਰੂ ਨਾਨਕ ਸਾਹਿਬ ਦੇ ਅੱਗੇ ਤਾਂ ਸਾਡੀ ਕੋਈ ਵਾਹ ਪੇਸ਼ ਨਹੀਂ ਚੱਲ ਸਕੀ, ਸਗੋਂ ਗੋਸ਼ਟ ਕਰ ਕਰ ਕੰਨ ਫੜਾਏ, ਕਿਹੜਾ ਝੱਲੇ ਗੁਰੂ ਕੀ ਝਾਲਾ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਜੋਗੀਆਂ ਨੇ ਕੰਨਾਂ ਨੂੰ ਹੱਥ ਲਾ ਕੇ ਤੋਬਾ ਕੀਤੀ, ਪਰ ਉਹ ਜਦੋਂ ਪਹਾੜਾਂ ਤੋਂ ਉੱਤਰ ਕੇ ਥੱਲੇ ਆਏ, ਇੱਧਰ ਜੰਮੂ ਵਾਲੇ ਇਲਾਕੇ ਵੱਲ ਜਾਣਾ ਚਾਹੁੰਦੇ ਸਨ, ਤੇ ਉਹਨਾਂ ਨੇ ਸੁਣਿਆ ਕਿ ਗੁਰੂ ਨਾਨਕ ਜੀ ਜੋਤੀ ਜੋਤ ਸਮਾ ਗਏ ਨੇ, ਤੇ ਉਹਨਾਂ ਦੀ ਜਗ੍ਹਾ ਹੁਣ ਗੁਰੂ ਅੰਗਦ ਦੇਵ ਜੀ ਨੇ। ਇਹ ਬੜੇ ਖੁਸ਼ ਹੋਏ, ਮਨ ਵਿੱਚ ਸੋਚਿਆ ਵੀ ਇਹ ਜ਼ਰੂਰੀ ਤੇ ਨਹੀਂ ਵੀ ਗੁਰੂ ਅੰਗਦ ਦੇਵ ਜੀ ਵੀ ਧੰਨ ਗੁਰੂ ਨਾਨਕ ਸਾਹਿਬ ਹੀ ਹੋਣ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜੋਤ ਉਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਐ। ਇਹੀ ਪੰਡਿਤ ਲਾਲ ਚੰਦ ਦੇ ਮਨ ਵਿੱਚ ਆਇਆ ਸੀ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਉਹਨੇ ਕਟਾਸ਼ ਕੀਤਾ। ਇਸ ਤਰ੍ਹਾਂ ਦੇ ਕਟਾਸ਼ ਹੁੰਦੇ ਆਏ। ਜੋਗੀਆਂ ਨੇ ਸੋਚਿਆ ਕਿ ਅਸੀਂ ਗੁਰੂ ਨਾਨਕ ਸਾਹਿਬ ਤੋਂ ਤਾਂ ਹਾਰ ਗਏ ਹਾਂ, ਪਰ ਹੁਣ ਅਸੀਂ ਗੁਰੂ ਅੰਗਦ ਦੇਵ ਜੀ ਨੂੰ ਪ੍ਰਸ਼ਨ ਕਰਾਂਗੇ। ਪਾਤਸ਼ਾਹ, ਪੋਥੀਆਂ ਤਾਂ ਸੰਸਾਰ ਵਿੱਚ ਬਹੁਤ ਨੇ, ਤੁਹਾਡਾ ਪਿਛੋਕੜ ਜਿਸ ਘਰਾਣੇ ਨਾਲ ਜੁੜਿਆ ਉੱਥੇ ਪਹਿਲਾਂ ਵੇਦਾਂ ਦੀ ਵਿਚਾਰਧਾਰਾ ਚੱਲਦੀ ਸੀ, ਪਰ ਤੁਸੀਂ ਇਹ ਸਾਰਾ ਕੁਝ ਛੱਡ ਕੇ ਗੁਰੂ ਨਾਨਕ ਦੀ ਬਾਣੀ ਨਾਲ ਕਿਉਂ ਜੁੜ ਗਏ ਹੋ? ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਨੇ ਬੜੀ ਦਲੀਲ ਨਾਲ ਉੱਤਰ ਦਿੱਤਾ, ਕਹਿਣ ਲੱਗੇ ਆਓ ਆਪਾਂ ਬੈਠ ਕੇ ਵਿਚਾਰ ਕਰ ਲਈਏ। ਵੇਦਾਂ ਪੁਰਾਣਾਂ ਦੀ ਵਿਚਾਰਧਾਰਾ ਇਹੀਓ ਹੈ ਨਾ ਕਿ ਕਿਸੇ ਤੋਂ ਕੁਝ ਲੈਣਾ, ਕਿਸੇ ਤੋਂ ਕੁਝ ਦੇਣਾ, ਪਾਪ ਕਰਾਂਗੇ ਤੇ ਨਰਕ, ਪੁੰਨ ਕਰਾਂਗੇ ਤੇ ਸਵਰਗ। ਪਰ ਗੁਰੂ ਕੀ ਬਾਣੀ ਤਾਂ ਸਾਨੂੰ ਨਰਕ ਸਵਰਗ ਤੋਂ ਉੱਪਰ ਉੱਠ ਕੇ ਪਰਮੇਸ਼ਰ ਦੇ ਨਾਲ ਜੋੜਦੀ ਹੈ। ਜੇ ਨਰਕ ਮਿਲ ਗਿਆ ਤੇ ਸਵਰਗ ਮਿਲ ਗਿਆ, ਨਰਕ ਸੁਰਗ ਫਿਰ ਅਵਤਾਰ, ਫਿਰ ਬੰਦਾ ਮੁਕਤ ਤੇ ਹੋ ਹੀ ਨਾ ਸਕਿਆ। ਸਾਹਿਬ ਨੇ ਬਚਨ ਕਹੇ ਸ਼ਲੋਕ ਮਹੱਲਾ ਦੂਜਾ। ਗੁਰੂ ਅੰਗਦ ਦੇਵ ਜੀ ਦੇ ਕੇਵਲ ਸ਼ਲੋਕ ਨੇ 63 ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਉਹਨਾਂ ਸ਼ਲੋਕਾਂ ਵਿੱਚੋਂ ਇੱਕ ਸ਼ਲੋਕ ਹੈ ਕਿ ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਲੈਣਾ ਲੈ ਦੇਣਾ ਨਰਕ ਸੁਰਗ ਅਵਤਾਰ। ਇਹੀ ਗੁੜਤੀ ਜਦੋਂ ਗੁਰੂ ਅਮਰਦਾਸ ਜੀ ਨੂੰ ਮਿਲੀ ਤੇ ਉਹਨਾਂ ਨੇ ਆਨੰਦ ਦਾ ਜੋ ਮੂਲ ਸਰੂਪ ਹੈ 40 ਪੌੜੀਆਂ, ਹਰ ਪੌੜੀ ਦੇ ਵਿੱਚ ਦੱਸਿਆ ਵੀ ਆਨੰਦ ਮਿਲੇਗਾ ਕਿਵੇਂ। ਆਨੰਦ ਭਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਆਨੰਦ ਕਿਹਨਾਂ ਨੂੰ ਮਿਲੇਗਾ? ਜਿਹੜੇ ਕਹਿਣਗੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਆਨੰਦ ਕਿਹਨਾਂ ਨੂੰ ਮਿਲੇਗਾ? ਜਿਹੜੇ ਸਮਝ ਲੈਣਗੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਜਿਹੜੇ ਬੰਦੇ ਕੇਵਲ ਕਰਮ ਕਾਂਡਾਂ ਵਿੱਚ ਜੁੜ ਗਏ ਉਹ ਤੱਤ ਨਾਲੋਂ ਟੁੱਟ ਗਏ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਕਿ ਅੰਮ੍ਰਿਤ ਬਾਣੀ ਤੱਤ ਵਿਖਾਣੀ ਗਿਆਨ ਧਿਆਨ ਵਿੱਚ ਆਈ। ਇਸ ਕਰਕੇ ਭਾਈ ਅਸੀਂ ਵੇਦ ਪੁਰਾਣ ਛੱਡ ਕੇ ਗੁਰੂ ਕੀ ਬਾਣੀ ਨਾਲ ਜੁੜੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਸਿਮਰਤ ਸ਼ਾਸਤਰ, ਇਹ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਅਸੀਂ ਇਸ ਕਰਕੇ ਛੱਡਿਆ ਕਿਉਂਕਿ ਜਿਸ ਦਿਨ ਮਾਲਕ ਦੀ ਕਿਰਪਾ ਦੇ ਪਾਤਰ ਬਣ ਗਏ ਫਿਰ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਵੇਦ ਕਿਤੇਬ ਨਾ ਭੇਦ ਲਇਓ ਤੇ ਸਿੱਧ ਸਮਾਧ ਸਭੈ ਕਰ ਹਾਰੇ, ਨਾਮ ਉਚਾਰ ਤਰੀ ਗਨਕਾ ਸੋਈ ਨਾਮ ਆਧਾਰ ਵਿਚਾਰ ਹਮਾਰੇ। ਗੁਰੂ ਸਾਹਿਬ ਜੀ ਨੇ ਨਿਰਣਾ ਦਿੱਤਾ ਕਿ ਪਰਮੇਸ਼ਰ ਦਾ ਨਾਮ ਜਿਹਦੀ ਜ਼ਿੰਦਗੀ ਵਿੱਚੋਂ ਵਿਸਰ ਗਿਆ ਉਹ ਮਨੁੱਖ ਤਾਂ ਫਿਰ ਦੁਖੀ ਹੁੰਦਾ ਹੈ।
ਮੇਰੀ ਧਾਰ ਬੰਧਨ ਬੰਧਿਆ,
ਮਨੁੱਖ ਮੇਰੀ ਵਿੱਚ ਪੈ ਕੇ ਬੰਧਨਾਂ ਵਿੱਚ ਜਕੜਿਆ ਜਾਂਦਾ। ਜੋ ਜੋ ਕਰਮ ਕੀਏ ਲਾਲਚ ਲੱਗ ਤੇ ਆਪ ਬੰਧਾਇਓ। ਧਰਮ ਕਰਮ ਤਾਂ ਕਰਨੇ ਸਨ ਮੁਕਤ ਹੋਣ ਲਈ ਤੇ ਬੰਦਾ ਬੰਧਨਾਂ ਦੇ ਵਿੱਚ ਜਕੜਿਆ ਗਿਆ। ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ, ਘਰ ਇਸ ਕਰਕੇ ਛੱਡਿਆ, ਕਿਰਤ ਇਸ ਕਰਕੇ ਛੱਡੀ, ਬੱਚੇ ਇਸ ਕਰਕੇ ਛੱਡੇ ਵੀ ਬੰਧਨ ਨੇ। ਪਰ ਜਿੱਥੇ ਜਾ ਕੇ ਆਸ਼ਰਮ ਵਿੱਚ ਬੈਠ ਗਏ ਉਹ ਆਸ਼ਰਮ ਬੰਧਨ ਬਣ ਗਿਆ, ਉੱਥੇ ਚੇਲੇ ਬੰਧਨ ਬਣ ਗਏ। ਹੋ ਸਕਦਾ ਘਰ ਵਿੱਚ ਰਹਿੰਦਾ ਤੇ ਘਰ ਵਿੱਚ ਪਰਿਵਾਰ ਦੇ 5-7 ਜੀਅ ਸਨ, ਘਰ ਦਾ ਕੋਈ ਸੀਮਤ ਦਾਇਰਾ ਸੀ, ਪਰ ਹੁਣ ਏਡਾ ਵੱਡਾ ਆਸ਼ਰਮ, ਇੰਨੇ ਵੱਡੇ ਚੇਲੇ ਵੀ ਉਹਨਾਂ ਦੇ ਮੋਹ ਵਿੱਚ ਫਸ ਗਿਆ। ਘਰ ਛੱਡ ਕੇ ਬੈਰਾਗੀ ਬਣ ਗਿਆ ਤੇ ਬੈਰਾਗੀ ਬਣ ਕੇ ਫਿਰ ਬੰਧਨਾਂ ਵਿੱਚ ਪੈ ਗਿਆ। ਸਾਹਿਬ ਕਹਿੰਦੇ ਉਹਦੇ ਤੋਂ ਮਾੜੇ ਭਾਗ ਹੋਰ ਕਿਹਦੇ ਹੋ ਸਕਦੇ ਨੇ? ਬੈਰਾਗੀ ਬੰਧਨ ਕਰੇ ਤਾਂ ਕੋ ਵੱਡੇ ਅਭਾਗ, ਤਾਂ ਕੋ ਵੱਡੋ ਅਭਾਗ, ਜਬ ਲੱਗ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਨਿਰਣਾ ਦਿੱਤਾ, ਮੇਰੀ ਕਿਆ ਕਰੈ ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਇੱਥੇ ਤੇ ਸਿਕੰਦਰ ਵਰਗੇ ਵੀ ਵੇਖ ਲੱਖਾਂ ਕਰੋੜਾਂ ਛੱਡ ਕੇ ਤੁਰ ਗਏ ਤੇ ਅਖੀਰ ਨੂੰ ਉਹਨਾਂ ਨੇ ਵੀ ਮੰਨਿਆ ਕਿ ਕੁਝ ਵੀ ਅਸੀਂ ਸੰਸਾਰ ਤੋਂ ਲੈ ਕੇ ਨਹੀਂ ਜਾ ਰਹੇ। ਔਰੰਗਜ਼ੇਬ ਵਰਗਾ ਬਾਦਸ਼ਾਹ ਵੀ ਹਾਰ ਜਾਂਦਾ, ਕਹਿੰਦਾ ਖੁਦਾ ਕਦੇ ਕਿਸੇ ਨੂੰ ਬਾਦਸ਼ਾਹ ਨਾ ਬਣਾਏ ਕਿਉਂਕਿ ਬਾਦਸ਼ਾਹ ਬਣ ਕੇ ਪਾਪ ਹੁੰਦੇ। ਇਹ ਧਰਮ ਨਾਲੋਂ ਟੁੱਟੇ ਹੋਏ ਲੋਕਾਂ ਦੀ ਨਿਸ਼ਾਨੀ ਹੈ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਦੂਰ ਹੋ ਗਏ, ਕੱਟੜ ਪ੍ਰਸਤੀ ਵਿੱਚ ਜਾਂ ਕਰਮ ਕਾਂਡਾਂ ਵਿੱਚ ਖਚਤ ਹੋ ਗਏ, ਉਹ ਹਾਰ ਕੇ ਸੰਸਾਰ ਤੋਂ ਖਾਲੀ ਹੱਥ ਤੁਰਦੇ ਹਨ।
ਨਰਕ ਸੁਰਗ ਅਵਤਾਰ ਮਾਇਆ ਧੰਦਿਆ,
ਜਿਹੜਾ ਮੋਹ ਮਾਇਆ ਦੇ ਝੁੰਬੇਲੇ ਵਿੱਚ ਹੀ ਜਕੜਿਆ ਰਹਿੰਦਾ ਉਹ ਕਦੇ ਨਰਕਾਂ ਵਿੱਚ ਤੇ ਕਦੇ ਸਵਰਗਾਂ ਵਿੱਚ। ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਨਰਕ ਤੇ ਸਵਰਗ ਇੱਕੋ ਹੀ ਨੇ। ਉਹ ਕਦੇ ਨਰਕਾਂ ਵਿੱਚ ਕਦੇ ਸਵਰਗਾਂ ਵਿੱਚ ਕਦੇ ਜੰਮਦਾ ਤੇ ਕਦੇ ਮਰਦਾ ਭਾਵ ਉਹ ਮੁਕਤ ਨਹੀਂ ਹੁੰਦਾ।
ਸੋਧਤ ਸੋਧਤ ਸੋਧ ਤਤ ਵਿਚਾਰਿਆ।
ਹੇ ਭਾਈ, ਖੋਜ ਕਰ ਕਰਕੇ ਸੋਧ ਸੋਧ ਕੇ ਅਸੀਂ ਇਸ ਤੱਤ ਤੇ ਇਸ ਨਿਰਣੇ ਤੇ ਪਹੁੰਚੇ ਹਾਂ।
ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ।
ਪਰਮੇਸ਼ਰ ਦੇ ਨਾਮ ਤੋਂ ਬਿਨਾ ਕਦੇ ਵੀ ਕਿਸੇ ਨੂੰ ਸੁਖ ਪ੍ਰਾਪਤ ਨਹੀਂ ਹੁੰਦਾ। ਸਰ ਪਰ ਹਾਰਿਆ, ਸਰ ਪਰ ਦਾ ਅਰਥ ਹੈ ਲਾਜ਼ਮੀ, ਜ਼ਰੂਰੀ। ਇਹਦੇ ਵਿੱਚ ਕੋਈ ਵੀ ਦੋ ਰਾਵਾਂ ਨਹੀਂ। ਉਹ ਮਨੁੱਖ ਬਿਲਕੁਲ ਹਾਰ ਕੇ ਸੰਸਾਰ ਤੋਂ ਤੁਰਦੇ ਨੇ। ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਸਤਿਗੁਰੂ ਜੀ ਨੇ ਇਹ ਨਿਰਣਾ ਦਿੱਤਾ ਹੈ ਕਿ ਭਾਵੇਂ ਮਨੁੱਖ ਦੇ ਕੋਲ ਰਾਜ ਭਾਗ ਹੋਵੇ, ਲੱਖਾਂ ਕਰੋੜਾਂ ਹੋਣ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੀ। ਅੰਤ ਨੂੰ ਉਹ ਵੀ ਹਾਰ ਕੇ ਹੀ ਸੰਸਾਰ ਤੋਂ ਤੁਰਦੇ ਹਨ।
ਆਵੈ ਜਾਹੇ ਅਨੇਕ ਮਰ ਮਰ ਜਨਮ ਤੇ।
ਐਸੇ ਮਨੁੱਖ ਅਨੇਕ ਨੇ ਜਿਹੜੇ ਆਉਂਦੇ ਤੇ ਜਾਂਦੇ ਰਹਿੰਦੇ ਨੇ, ਕਦੇ ਜੰਮਦੇ ਤੇ ਮਰਦੇ ਨੇ। ਕਿਉਂਕਿ ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਪਰ ਜਿਹੜੇ ਪ੍ਰਭੂ ਦੇ ਨਾਮ ਰੂਪੀ ਖਜ਼ਾਨੇ ਨੂੰ ਹਿਰਦੇ ਵਿੱਚ ਵਸਾ ਲੈਂਦੇ ਨੇ, ਉਹ ਆਉਂਦੇ ਜਾਂਦੇ ਤੇ ਜ਼ਰੂਰ ਨੇ, ਪਰ ਬੰਧਨਾਂ ਵਿੱਚ ਪੈ ਕੇ ਨਹੀਂ। ਉਹਨਾਂ ਬਾਰੇ ਕਿਹਾ, ਗੁਰਮੁਖ ਸੱਦੇ ਜਾਣ ਆਵਣ ਘੱਲਿਆ। ਉਹ ਪਰਮਾਤਮਾ ਦੇ ਸੱਦੇ ਤੁਰਦੇ ਨੇ ਤੇ ਜਦੋਂ ਪਰਮੇਸ਼ਰ ਭੇਜਦਾ ਉਦੋਂ ਆਉਂਦੇ ਨੇ। ਉਹਨਾਂ ਦੀ ਡਿਊਟੀ ਇੱਕ ਪ੍ਰਬੰਧਕ ਵਜੋਂ ਹੁੰਦੀ ਹੈ, ਨਿਗਰਾਨ ਵਜੋਂ ਹੁੰਦੀ ਹੈ। ਜਿਵੇਂ ਸੈਂਕੜੇ ਵਿਦਿਆਰਥੀਆਂ ਦੇ ਵਿੱਚ ਅਧਿਆਪਕ, ਜਿਵੇਂ ਸੈਂਕੜੇ ਕੈਦੀਆਂ ਦੇ ਵਿੱਚ ਜੇਲਰ, ਜਿਵੇਂ ਸੈਂਕੜੇ ਰੋਗੀਆਂ ਦੇ ਵਿੱਚ ਡਾਕਟਰ। ਪਰ ਡਾਕਟਰ ਨੂੰ ਅਸੀਂ ਰੋਗੀ ਨਹੀਂ ਕਹਿ ਸਕਦੇ, ਇੱਕ ਜੇਲਰ ਨੂੰ ਕੈਦੀ ਨਹੀਂ ਕਹਿ ਸਕਦੇ, ਇਸੇ ਤਰ੍ਹਾਂ ਇੱਕ ਅਧਿਆਪਕ ਨੂੰ ਵਿਦਿਆਰਥੀ ਨਹੀਂ ਕਹਿ ਸਕਦੇ। ਪ੍ਰਭੂ ਪਿਆਰੇ ਆਉਂਦੇ ਨੇ, ਪਰ ਪ੍ਰਬੰਧਕ ਬਣ ਕੇ ਲੋਕਾਂ ਦੀ ਵਿਗੜੀ ਨੂੰ ਸਵਾਰਨ ਵਾਸਤੇ, ਉਹਨਾਂ ਨੂੰ ਅਸੀਂ ਜਨਮ ਮਰਨ ਦੇ ਅਧੀਨ ਨਹੀਂ ਕਹਿ ਸਕਦੇ। ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਉਹ ਤਾਂ ਪਰ ਉਪਕਾਰ ਦਾ ਚੋਲਾ ਪਹਿਨ ਕੇ ਸੰਸਾਰ ਅੰਦਰ ਆਉਂਦੇ ਨੇ, ਪਰ ਅਸੀਂ ਸਮਝਦੇ ਹਾਂ ਕਿ ਉਹ ਸਾਡੇ ਵਾਂਗ ਜਨਮ ਮਰਨ ਦੇ ਅਧੀਨ ਨੇ। ਇੱਕ ਬੜੀ ਸੁੰਦਰ ਗਾਥਾ ਹੈ ਵੀ ਅਸੀਂ ਪ੍ਰਭੂ ਪਿਆਰਿਆਂ ਨੂੰ ਆਪਣੇ ਵਰਗੇ ਕਿਵੇਂ ਸਮਝਦੇ ਹਾਂ। ਕਹਿੰਦੇ, ਇੱਕ ਵਾਰ ਇੱਕ ਤੇਲੀ ਦੀ ਦੁਕਾਨ ਤੇ ਇੱਕ ਤੋਤਾ ਸੀ ਤੇ ਉਹ ਉਹਨੂੰ ਤੰਗ ਬੜਾ ਕਰਦਾ ਸੀ। ਉਹਨੇ ਇੱਕ ਦਿਨ ਕੋਈ ਤੇਲ ਵਾਲੀ ਬੋਤਲ ਦੇ ਉੱਪਰ ਢੱਕਣ ਨਾ ਬੰਦ ਕੀਤਾ ਤੇ ਤੋਤਾ ਇੱਕ ਜਗ੍ਹਾ ਤੋਂ ਉੱਡ ਕੇ ਦੂਜੀ ਜਗ੍ਹਾ ਤੇ ਬੈਠਦਾ। ਉਹ ਜਦੋਂ ਬਿਨਾਂ ਢੱਕਣ ਵਾਲੀ ਬੋਤਲ ਤੇ ਬਹਿਣ ਲੱਗਾ ਤੇ ਉਹ ਰੁੜ ਗਈ ਤੇ ਉਸਨੇ ਖਪਾ ਹੋ ਕੇ ਤੋਤੇ ਨੂੰ ਸਿਰ ਦੇ ਉੱਪਰੋਂ ਇੰਨੀ ਜ਼ੋਰ ਨਾਲ ਉਹਦੇ ਵਾਲ ਪੁੱਟੇ ਕਿ ਉਹਨੂੰ ਗੰਜਾ ਕਰ ਦਿੱਤਾ। ਤੋਤਾ ਉਸ ਦਿਨ ਤੋਂ ਬੋਲਣਾ ਉਹਨੇ ਬੰਦ ਕਰ ਦਿੱਤਾ। ਪਹਿਲਾਂ ਤੇ ਜੋ ਕੁਝ ਦੁਕਾਨਦਾਰ ਬੁਲਾਉਂਦਾ ਸੀ ਬਿਲਕੁਲ ਉਹੀਓ ਬੋਲਦਾ ਸੀ। ਪਰ ਇੱਕ ਦਿਨ ਉਹਨੇ ਕੀ ਵੇਖਿਆ ਕਿ ਇੱਕ ਮਨੁੱਖ ਜਿਹਦੇ ਸਿਰ ਤੇ ਕੋਈ ਵਾਲ ਨਹੀਂ, ਉਹ ਬਿਲਕੁਲ ਗੰਜਾ, ਉਹ ਜਦੋਂ ਤੇਲ ਲੈਣ ਆਇਆ ਨਾ, ਤੋਤਾ ਇੱਕਦਮ ਬੋਲ ਪਿਆ, ਕਹਿਣ ਲੱਗਾ, ਭਾਈ ਸਾਹਿਬ, ਇੰਜ ਲੱਗਦਾ ਵੀ ਮੈਂ ਤਾਂ ਇੱਕ ਬੋਤਲ ਰੋੜੀ ਆ ਤੇ ਮੇਰਾ ਇਹ ਹਾਲ ਹੋਇਆ ਕਿ ਤੇਰੇ ਸਿਰ ਤੇ ਵਾਲ ਹੀ ਕੋਈ ਨਹੀਂ, ਤੂੰ ਜ਼ਰੂਰ ਕਿਸੇ ਦਾ ਤੇਲ ਦਾ ਪੀਪਾ ਰੋੜਿਆ ਹੋਵੇਗਾ। ਜਿਵੇਂ ਉਹ ਤੋਤਾ ਇਹ ਸਮਝੀ ਜਾਂਦਾ ਨਾ ਵੀ ਜੋ ਕੁਝ ਮੇਰੇ ਨਾਲ ਹੋਇਆ, ਜੋ ਗਾਹਕ ਆਇਆ, ਸ਼ਾਇਦ ਉਹਦੇ ਨਾਲ ਵੀ ਇਹੀ ਕੁਝ ਵਾਪਰਿਆ। ਉਹ ਹਾਲਤ ਸਾਡੀ ਹੈ ਕਿ ਅਸੀਂ ਜਨਮ ਮਰਨ ਦੇ ਅਧੀਨ ਹਾਂ, ਅਸੀਂ ਬੰਧਨ ਵਿੱਚ ਪੈ ਕੇ ਆਉਂਦੇ ਹਾਂ ਸੰਸਾਰ ਵਿੱਚ, ਪਰ ਅਸੀਂ ਪ੍ਰਭੂ ਪਿਆਰਿਆਂ ਬਾਰੇ ਵੀ ਕਈ ਜਾਣੇ ਵੀ ਸ਼ਾਇਦ ਉਹ ਵੀ ਜਨਮ ਮਰਨ ਦੇ ਅਧੀਨ ਨੇ। ਪਰ ਉਹਨਾਂ ਬਾਰੇ ਕਿਹਾ ਕਿ ਉਹ ਆਉਂਦੇ ਜਾਂਦੇ ਜ਼ਰੂਰ ਨੇ, ਪਰ ਉਹ ਬੰਧਨਾਂ ਤੋਂ ਰਹਿਤ ਨੇ। ਦੁਨੀਆਦਾਰ ਲੋਕ, ਕਰਮ ਕਾਂਡੀ ਲੋਕ ਜਿਹੜੇ ਨੇ, ਉਹ ਭਟਕਣਾ ਵਿੱਚ ਪਏ ਹੋਏ ਹਨ।
ਬਿਨ ਬੂਝੈ ਸਭ ਵਾਦ ਜੋਨੀ ਭਰਮ ਤੇ।
ਇਸ ਨੁਕਤੇ ਨੂੰ ਬੁੱਝਣ ਤੋਂ ਬਿਨਾਂ ਕਿ ਪਰਮੇਸ਼ਰ ਦਾ ਨਾਮ ਜਪਿਆ ਹੀ ਗਤ ਹੋਣੀ ਹੈ, ਮਾਨੋ ਸਭ ਕੁਝ ਵਿਅਰਥ ਹੈ। ਜਦੋਂ ਤੱਕ ਅਸੀਂ ਇਹ ਨਹੀਂ ਬੁੱਝਦੇ ਤੇ ਸਮਝ ਲਓ ਸਾਡਾ ਆਇਆ ਨਿਫਲ ਹੈ। ਮਨੁੱਖ ਉਦੋਂ ਤੱਕ ਜੂਨਾਂ ਵਿੱਚ ਭਟਕਦਾ ਰਹੇਗਾ। ਆਹ ਵੇਖੋ, ਸਿੱਧੀ ਜੀ ਗੱਲ ਹੈ ਕਿ ਕਿਸੇ ਮਨੁੱਖ ਨੂੰ ਅਸੀਂ ਪੈਸੇ ਦੇ ਕੇ ਘਰੋਂ ਤੋਰੀਏ ਵੀ ਤੂੰ ਬਾਜ਼ਾਰ ਵਿੱਚੋਂ ਆਹ ਕੁਝ ਲੈ ਕੇ ਆਉਣਾ, ਉਹ ਬਾਜ਼ਾਰ ਦੇ ਰੰਗ ਤਮਾਸ਼ੇ ਵੇਖ ਕੇ ਮੁੜ ਆਵੇ ਤੇ ਜੋ ਲੈਣ ਗਿਆ ਉਹ ਲੈ ਕੇ ਨਾ ਆਵੇ, ਅਸੀਂ ਫਿਰ ਕਹਿੰਦੇ ਤੂੰ ਦੁਬਾਰਾ ਜਾ। ਉਹ ਫਿਰ ਜਾਂਦਾ, ਫਿਰ ਰੰਗ ਤਮਾਸ਼ੇ ਵੇਖ ਕੇ ਵਾਪਸ ਆ ਜਾਂਦਾ, ਜੋ ਕੁਝ ਲਿਆਉਣਾ ਹੁੰਦਾ ਉਹ ਲੈ ਕੇ ਨਹੀਂ ਆਉਂਦਾ। ਉਹ ਫਿਰ ਘਰ ਆਉਂਦਾ, ਉਹਨੂੰ ਫਿਰ ਘਰ ਵਿੱਚ ਟਿਕਾ ਨਹੀਂ, ਉਹ ਫਿਰ ਭੱਜ ਜਾਂਦਾ। ਜਦੋਂ ਤੱਕ ਜਿਸ ਲਈ ਆਏ ਆ ਉਹ ਕੁਝ ਨਹੀਂ ਖਰੀਦਾਂਗੇ, ਉਦੋਂ ਤੱਕ ਪਰਮਾਤਮਾ ਦੇ ਘਰ ਟਿਕਾ ਨਹੀਂ ਜੇ ਮਿਲਣਾ। ਰੋਜ਼ ਰਾਤ ਨੂੰ ਸੌਣ ਵੇਲੇ ਅਸੀਂ ਬਾਣੀ ਦਾ ਪਾਠ ਪੜ੍ਹਦੇ ਹਾਂ, ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ। ਜਿਹਦੇ ਲਈ ਆਏ ਹੋ ਉਹਦਾ ਵਣਜ ਕਰੋ, ਉਹਨੂੰ ਖਰੀਦੋ, ਉਹਨੂੰ ਵਿਹਾਜੋ ਆਪਣੀ ਜ਼ਿੰਦਗੀ ਦੇ ਵਿੱਚ, ਉਹਨੂੰ ਪ੍ਰਾਪਤ ਕਰੋ। ਨਹੀਂ ਤੇ ਜਦੋਂ ਪਰਮਾਤਮਾ ਦੇ ਘਰ ਜਾਓਗੇ ਫਿਰ ਵਾਪਸ ਆਉਣਾ ਪਵੇਗਾ। ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਕਹਿੰਦੇ ਫਿਰ ਇਹ ਫੇਰਾ ਨਹੀਂ ਪਵੇਗਾ। ਫੇਰਾ ਕਿਹਨਾਂ ਨੂੰ ਪੈਂਦਾ? ਬਿਨ ਬੂਝੇ ਸਭ ਵਾਦ, ਜੋਨੀ ਭਰਮ ਤੇ। ਜਿਹੜੇ ਇਸ ਨੁਕਤੇ ਨੂੰ ਨਹੀਂ ਸਮਝਦੇ ਉਹ ਜੂਨਾਂ ਵਿੱਚ ਭਟਕਦੇ ਰਹਿੰਦੇ ਹਨ।
ਜਿਨੇ ਕਉ ਭਏ ਦਇਆਲ, ਤਿਨ ਸਾਧੂ ਸੰਗ ਭਇਆ।
ਜਿਹਦੇ ਤੇ ਮੇਰਾ ਪ੍ਰਭੂ ਦਿਆਲੂ ਹੋ ਜਾਂਦਾ ਨਾ, ਉਹਨੂੰ ਫਿਰ ਸਤ ਸੰਗਤ ਕਰਨੀ ਨਸੀਬ ਹੁੰਦੀ ਹੈ। ਉਹ ਕਰਮ ਕਾਂਡਾਂ ਦੀ ਬਜਾਏ, ਵਹਿਮਾਂ ਭਰਮਾਂ ਦੀ ਬਜਾਏ ਸਤ ਸੰਗਤ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ।
ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ।
ਉਹ ਹਰੀ ਦੇ ਜਨ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਜਪਦੇ ਹਨ।
ਸੋਚੈ ਕੋਟ ਅਸੰਖ ਬਹੁਤ ਅਨੰਤ ਕੇ।
ਪ੍ਰਭੂ ਦੀ ਖੋਜ ਕਰਨ ਵਿੱਚ ਜਿਹੜੇ ਲੱਗੇ ਨੇ ਉਹ ਬੇਅੰਤ ਨੇ, ਅਸੰਖ ਨੇ, ਕਿਉਂਕਿ ਸਭ ਕੋ ਰਸ ਹਰ ਹੋ। ਕਾਹੂ ਜੋਗ, ਕਾਹੂ ਭੋਗ, ਕਾਹੂ ਗਿਆਨ, ਕਾਹੂ ਧਿਆਨ, ਕਾਹੂ ਹੋ ਡੰਡ ਧਰ ਹੋ, ਸਾਰੇ ਹੀ ਇਸੇ ਖੋਜ ਵਿੱਚ ਲੱਗੇ ਨੇ। ਦੇਵਤਿਆਂ ਦਰਸ਼ਨ ਕੈ ਤਾਂ ਹੀ, ਦੁੱਖ ਭੂਖ ਤੀਰਥ ਕੀਏ। ਜੋਗੀ ਜਤੀ ਜੁਗਤ ਮੈਂ ਰਹਿਤੇ, ਕਰ ਕਰ ਭੰਗਵੇਂ ਭੇਸ ਪਏ। ਤਉ ਕਾਰਨ ਸਾਹਿਬਾ ਰੰਗ ਰਤੇ, ਹੇ ਪ੍ਰਭੂ ਇਹ ਸਾਰੇ ਤੇਰੇ ਲਈ ਤੁਰੇ ਨੇ, ਤੈਨੂੰ ਖੋਜਣ ਵਾਸਤੇ। ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਇਹਨਾਂ ਦੀ ਕੋਈ ਗਿਣਤੀ ਨਹੀਂ ਜਿਹੜੇ ਤੇਰੀ ਖੋਜ ਵਿੱਚ ਲੱਗੇ ਹੋਏ ਹਨ।
ਜਿਸ ਬੁਝਾਏ ਆਪ ਨੇੜਾ ਤਿਸ ਹੈ,
ਪਰ ਜਿਨ੍ਹਾਂ ਨੂੰ ਆਪ ਉਹ ਸੋਝੀ ਕਰਵਾ ਦਿੰਦਾ ਉਹਨੂੰ ਪਰਮਾਤਮਾ ਦੀ ਨੇੜਤਾ ਮਿਲਦੀ ਹੈ। ਜਾਕੋ ਜੋਗੀ ਖੋਜ ਤਿਹਾਰੇ, ਪਾਇਓ ਨਾਹੇ ਤੇ ਪਾਰਾ, ਸੋ ਸਵਾਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਉਹਨਾਂ ਨੂੰ ਫਿਰ ਪ੍ਰਭੂ ਦੀ ਨੇੜਤਾ ਪ੍ਰਾਪਤ ਹੁੰਦੀ ਹੈ।
ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਹੋ।
ਅਖੀਰ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਅਰਦਾਸ ਕਰ ਰਹੇ ਨੇ, ਪ੍ਰਭੂ ਜੀ ਸਾਨੂੰ ਕਦੇ ਵਿਸਰੋ ਨਾ, ਤੁਸੀਂ ਦਾਤੇ ਹੋ, ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦੇਵੋ।
ਗੁਣ ਗਾਵਾ ਤਿੰਨ ਰਾਤ ਨਾਨਕ ਚਾਓ ਇਹੋ।
ਮੇਰੇ ਮਨ ਦਾ ਇਹ ਚਾਓ ਬਣ ਜਾਵੇ ਕਿ ਮੈਂ ਦਿਨੇ ਰਾਤ ਤੁਹਾਡੇ ਗੁਣ ਗਾਵਾਂ। ਮੈਨੂੰ ਇੱਕ ਖਿੰਨ ਜਿੰਨਾ ਸਮਾਂ ਵੀ ਤੁਸੀਂ ਕਦੇ ਨਾ ਵਿਸਰੋ, ਕਿਉਂਕਿ ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਤੇਰੇ ਗੁਣ ਗਲਿਆ। ਜਿਸ ਨੂੰ ਬਿਸਰੈ ਮੇਰਾ ਰਾਮ ਸੁਨੇਹੀ, ਤਿਸ ਲਾਖ ਬੇਦਨ ਜਾਣ ਆਈ। ਇਸ ਲਈ ਮੇਰੇ ਸਤਿਗੁਰੂ ਜੀ ਇਹ ਅਰਦਾਸ ਕਰਦੇ ਨੇ, ਉਹ ਅਰਦਾਸ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਪੈਦਾ ਹੋਵੇ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਨ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਸ਼ਬਦ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ।